अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦਾ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca।
ਉਹ ਛਾਇਰ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104 ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 9054954545, 9054954545 ਔਰ ਵਿਜ਼ਿਟ www.akalphysio.com।
ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਦਾ ਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਦਾ ਵਿੰਚੀ ਬੈਂਕੁਏਟ ਹਾਲ, 5732 ਹਾਈਵੇ 7, ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗ ਕਾਲ ਨਿੰਦਰ ਤਾਲੀਵਾਲ 416-312-1318 और रैम्बो सिद्धू 416-831-3609।
हाँ जी, एक पैराडिकल कंपनी, ट्रैफिक टिकट मिल गई है ओंटारियो जा यूएसए दे विच। अपना ड्राइविंग अब्स्ट्रैक्ट जा सीवीओआर साफ सुथरा रखने लई, जा स्मॉल क्लेम्स कोर्ट मैटर है, तुसी किसे दे दावा करना है, जा तुहाडे ते किसे ने दावा कर दिता है, जा तुहाडे विरुद्ध जजमेंट हो गई है, जा तुहाडा किरायेदार तुहानु किराया नहीं दे रहा उस नु कढ़ना है, जा सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नु फोन करो 9054519777 9054519777 चार मैली ड्राइव यूनिट 23 ब्रैम्पटन दे विच। इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकता। उन्हें कॉल करो हरमेल सिद्धू नू 647-401-6565
यूनाइटेड ग्रुप ऑफ कंपनी तो संदेश लेके हाजिर हाँ जिहड़े मेरे वीर एज एड लाइसेंस और 2 साल का एक्सपीरियंस है एज ए ड्राइवर या ब्रोकर काम करना चाहते हो नवे ट्रकों के उत्ते साडे को ब्रांड न्यू ट्रक पहुंचे ने तुसी होम डिपो ना लाबलॉज ना कैनेडियन टायर ना कैनेडा पोस्ट के नाल काम कर सकते हो एजैक्स कैम्ब्रिज ब्रैम्पटन मिसिसागा विंडसर मॉन्ट्रियल किसी भी स्टेशन तो काम स्टार्ट कर सकते हो असी $21 तो $27 तक तुहानू सिटी दे विच पे करते हैं ब्रांड न्यू ट्रकों के उत्ते सारियां शिफ्टां अवेलेबल ने मॉन्ट्रियल के सारे पासे नू राउंड ट्रिप अवेलेबल ने आटवा नू एक दिन के ट्रिप के एज ए ड्राइवर या ब्रोकर बहुत वधिया पैसा बना सकते हो हर एक सैटरडे असं ओपन हाउस लाने 10 to 3 बजे तक साड़ी ग्लिडन की लोकेशन के उत्ते साडा हैड ऑफिस है 101 ग्लिडन रोड ब्रैम्पटन गुरद्वारा साहब के कोल है ज़्यादा जानकारी लिए कॉल कर सकते हो 905-453-1400 अपलाई टुडे एंड स्टार्ट योर वर्क टुमारो यूनाइटेड ग्रुप ऑफ कंपनी
हर छोटी वड्डी पार्टी लई इक्को इक नाम चेते रखो स्प्रिंजा बैंक्वेट हॉल 510 डियरहुड्स ड्राइव ब्रैम्पटन 9057933458 स्प्रिंजा बैंक्वेट हॉल
की गल अज बड़ा तैयार होया फिरदा बड़िया लपटा छड़िया किधर दी तैयारियां
अज तेरे वीर नू अपने ट्रक दी चाबियां मिलनियां
ओ ता ठीक है पर तेरा ट्रक लोन ता बड़ा
औखा सी आई नो पर एह मेहरबानी सिर्फ किंग ट्रक लोन करके हुई किंग ट्रक लोन दे जेड़ा मर्जी आ जावे एथों झट लोन मिल जांदा खाली हाथ ना जांदा कोई
ट्रक ट्रेलर एंड क्रेन्स हैवी इक्विपमेंट फाइनेंस रीफाइनेंस या प्राइवेट फंडिंग इट्स नाउ जस्ट अ यस अवे हौसले बुलंद रखो बस किंग ट्रक लोन दा नंबर कॉल रखो 647-501-4385
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਸਾਡਾ ਇਹ ਪ੍ਰੋਗਰਾਮ 2 to 3 ਵਜੇ ਤੱਕ ਤੁਸੀਂ ਸੁਣਦੇ ਹੋ ਹਰ ਰੋਜ਼ ਅਸੀਂ ਤੁਹਾਨੂੰ ਅਕਸਰ ਬੇਨਤੀ ਕਰਦੇ ਹੁੰਦੇ ਹਾਂ ਕਿ ਰੇਡੀਓ ਤਾਂ ਸਾਡਾ ਸੁਣਦੇ ਹੀ ਹੋ ਪਰ ਸਾਡੇ ਜਿਹੜੇ ਹੋਰ ਪ੍ਰੋਗਰਾਮਸ ਹੁੰਦੇ ਨੇ ਉਹ ਵੀ ਜ਼ਰੂਰ ਸੁਣਿਆ ਕਰੋ ਵੇਖਿਆ ਕਰੋ ਵਿਜ਼ਨ ਟੀਵੀ ਦੇ ਉੱਤੇ ਮੁਲਾਕਾਤ ਪ੍ਰੋਗਰਾਮ ਹੁੰਦਾ ਜੀ ਸ਼ਨੀਚਰਵਾਰ ਨੂੰ ਸਵੇਰੇ 9 ਵਜੇ ਬੜੀ ਮਿਹਨਤ ਨਾਲ ਤਿਆਰ ਕਰਦੇ ਹਾਂ ਜੀ ਜ਼ਰੂਰ ਵੇਖਿਆ ਕਰੋ ਸ਼ਨੀਚਰਵਾਰ ਸ਼ਾਮ ਨੂੰ ਹੀ 8:30 ਰਾਣਾ ਜੀ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਸਰਦਾਰੀ ਹੁੰਦਾ ਉਹ ਵੀ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੁੰਦਾ ਉਹ ਵੀ ਜ਼ਰੂਰ ਵੇਖਿਆ ਕਰੋ 24 ਘੰਟੇ ਚੱਲਣ ਵਾਲਾ ਜਿਹੜਾ ਸਰਦਾਰੀ ਟੀਵੀ ਆ ਰਾਣਾ ਜੀ ਉਹਦੇ ਤੇ ਕਾਫੀ ਸਾਰੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਨੇ ਪੰਜਾਬ ਤੋਂ ਅਲੱਗ ਅਲੱਗ ਮਸਲਿਆਂ ਤੇ ਅਲੱਗ ਅਲੱਗ ਜਿਹੜੇ ਪੱਤਰਕਾਰ ਨੇ ਬੁੱਧੀਜੀਵੀ ਨੇ ਗੱਲ ਕਰਦੇ ਹੁੰਦੇ ਨੇ ਬਹੁਤ ਵਾਰੀ ਸਾਨੂੰ ਪੰਜਾਬ ਨਾਲ ਜੋੜੀ ਰੱਖਦੇ ਨੇ ਤੇ ਜਾਂ ਕਬੱਡੀ ਦੇ ਟੂਰਨਾਮੈਂਟਸ ਹੁੰਦੇ ਨੇ ਉੱਤੇ ਵਿਖਾਏ ਜਾਂਦੇ ਨੇ ਜ਼ਰੂਰ ਵੇਖਿਆ ਕਰੋ ਇਸੇ ਤਰ੍ਹਾਂ ਪੰਜਾਬ ਟੀਵੀ ਦੇ ਉੱਤੇ ਸੋਮਵਾਰ ਨੂੰ ਸ਼ਾਮ ਨੂੰ 7 to 8 ਵਜੇ ਤੱਕ ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਉਹਦਾ ਨਾਮ ਵੀ ਅੱਜ ਦੀ ਮੁਲਾਕਾਤ ਆ 1 ਘੰਟੇ ਦਾ ਸ਼ੋਅ ਹੁੰਦਾ ਲਾਈਵ ਸ਼ੋਅ ਉਹ ਤੁਸੀਂ ਫੋਨ ਦੇ ਜ਼ਰੀਏ ਉਹਦੇ 'ਚ ਵੀ ਹਿੱਸਾ ਲੈ ਸਕਦੇ ਹੋ ਉਹ ਵੀ ਜ਼ਰੂਰ ਵੇਖਿਆ ਕਰੋ ਕਾਫੀ ਸਾਰੇ ਸਾਡੇ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਬਾਅਦ ਦੇ ਵਿੱਚ ਉਹ ਫੇਸਬੁੱਕ ਤੇ ਪਾ ਦਿੱਤੇ ਜਾਂਦੇ ਨੇ ਉਹਨਾਂ ਦੀ ਰਿਕਾਰਡਿੰਗਸ ਹੁੰਦੀਆਂ ਜਿਹੜੀਆਂ ਭਾਵੇਂ ਉਹ ਲਾਈਵ ਸ਼ੋਅਸ ਹੁੰਦੇ ਨੇ ਪਰ ਉਹਨਾਂ ਦੀਆਂ ਰਿਕਾਰਡਿੰਗਸ ਪਾ ਦਿੰਦੇ ਹਾਂ ਅਸੀਂ ਤੇ ਵਕਤ ਲੱਗੇ ਕਿਤੇ ਵਿਹਲੇ ਬੈਠੇ ਹੋ ਤੇ ਟਾਈਮ ਨਹੀਂ ਪਾਸ ਹੋ ਰਿਹਾ ਤੁਹਾਡਾ ਨਾਲੇ ਟਾਈਮ ਪਾਸ ਹੋ ਜੂ ਨਾਲੇ ਉੱਥੇ ਉੱਥੋਂ ਕੁੱਝ ਨਾ ਕੁੱਝ ਵਿਚਾਰ ਚਰਚਾ ਕਰਨ ਨੂੰ ਮਿਲ ਜੂਗਾ ਜ਼ਰੂਰ ਵੇਖਿਆ ਕਰੋ ਸਾਡੇ ਇਹ ਪ੍ਰੋਗਰਾਮ ਅੱਜ ਦੇ ਪ੍ਰੋਗਰਾਮ 'ਚ ਵੀ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਦੇ ਪ੍ਰੋਗਰਾਮ ਨੂੰ ਵੀ ਪਸੰਦ ਕਰੋਗੇ ਸਾਡੇ ਨੂੰ ਦੋਸਤੋ ਮੈਂ ਕਈ ਦਿਨਾਂ ਦਾ ਸੋਚ ਰਿਹਾ ਸੀ ਤੁਹਾਡੇ ਨਾਲ ਵੈਸੇ ਕਿਤੇ ਨਾ ਕਿਤੇ ਗੱਲ ਹੋ ਹੀ ਜਾਂਦੀ ਆ ਜਿੰਨਾ ਕੁ ਰੌਲਾ ਰੱਪਾ ਜਿਹੜਾ ਉਹ ਸਿੱਖ ਹਲਕਿਆਂ ਦੇ ਵਿੱਚ ਚੱਲ ਰਿਹਾ ਟਕਸਾਲ ਮਿਸ਼ਨਰੀ ਅੱਗੇ ਵਧੂ ਅਪਗ੍ਰੇਡਡ ਪਤਾ ਨੀ ਕੀ ਸ਼ਬਦ ਕਹਿੰਦੇ ਨੇ ਉਹ ਸੁਣ ਕੇ ਇਸ ਤਰ੍ਹਾਂ ਲੱਗ ਰਿਹਾ ਵੀ ਆਮ ਲੋਕ ਜਦੋਂ 80-82-85 ਚ ਗੱਲਾਂ ਕਰਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਵੀ ਉਂਝ ਤਾਂ ਸਿੱਖ ਧਰਮ ਦੇ ਵਿੱਚ ਬਹੁਤ ਲੋਕ ਕਹਿੰਦੇ ਨੇ ਕਿ ਅਸੀਂ ਰੀਸੈਂਟ ਧਰਮ ਆ ਅਸੀਂ ਬਹੁਤ ਅਗਾਂਹ ਵਧੂ ਹਾਂ ਮੈਨੂੰ ਲੱਗਦਾ ਆਮ ਪੰਜਾਬੀਆਂ ਨਾਲੋਂ ਵੀ 35-40 ਸਾਲ ਪਿੱਛੇ ਨੇ ਅਜਿਹੇ ਜਿਹੜੀ ਗੱਲ ਲੋਕਾਂ ਨੇ 80-81-85 ਸਮਝ ਲਈ ਸੀ ਇਹਨਾਂ ਦੇ ਜਿਹੜੇ ਆਪਣੇ ਆਪ ਨੂੰ ਅਗਾਂਹ ਵਧੂ ਕਹਾਉਣ ਵਾਲੇ ਸਿੱਖ ਹਲਕਿਆਂ ਦੇ ਵਿੱਚ ਕਹਿੰਦੇ ਨੇ ਉਹ 50 ਸਾਲ ਪਿੱਛੇ ਫਿਰਦੇ ਨੇ ਤੇ ਬਾਕੀ ਦੁਨੀਆਂ ਨਾਲ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਕੁ ਪਿੱਛੇ ਹੋਣਗੇ। ਜਦੋਂ ਇਹ ਲੜਦੇ ਨੇ ਆਪਸ ਵਿੱਚ ਦੀ ਲੜਾਈ ਕਰਕੇ ਹੱਥ 'ਚ ਡਾਂਗਾ ਫੜ ਕੇ ਮਾੜੀ ਸ਼ਬਦਾਵਲੀ ਬੋਲ ਕੇ ਇੰਨੀ ਭੈੜੀ ਸ਼ਬਦਾਵਲੀ ਬੋਲਦੇ ਨੇ, ਮਤਲਬ ਇਸ ਤਰ੍ਹਾਂ ਲੱਗਦਾ ਵੀ ਪੰਜਾਬੀ ਜ਼ੁਬਾਨ ਦੀ ਬੇਇੱਜ਼ਤੀ ਕਰਦੇ ਨੇ ਜਦੋਂ ਦੋ ਚਾਰ ਧੜੇ ਆਪਸ ਵਿੱਚ ਦੀ ਲੜਦੇ ਨੇ। ਫਿਰ ਕਹਿਣਗੇ ਜੀ ਗੁਰੂ ਸਾਹਿਬ ਨੇ ਤਾਂ ਸਾਨੂੰ ਸੰਵਾਦ ਕਰਨਾ ਸਿਖਾਇਆ, ਸਾਨੂੰ ਵਿਚਾਰ ਚਰਚਾ ਕਰਨੀ ਸਹੀ ਹੈ। ਮੈਂ ਕਹਿੰਦਾ ਹੁੰਦਾ ਵੀ ਗੁਰੂ ਸਾਹਿਬ ਦਾ ਇੱਕ ਵੀ ਸ਼ਬਦ ਤੁਸੀਂ ਇਹੋ ਜਿਹਾ ਲੱਭ ਕੇ ਦਿਖਾਓ ਕਿਤੋਂ ਵੀ ਕਿ ਉਹਨਾਂ ਨੇ ਵਿਚਾਰ ਚਰਚਾ ਦੇ ਦੌਰਾਨ ਇਹੋ ਜਿਹੀ ਸ਼ਬਦਾਵਲੀ ਬੋਲੀ ਹੋਵੇ ਜਿਹੋ ਜਿਹੀ ਤੁਸੀਂ ਬੋਲਦੇ ਹੋ। ਖਾਸ ਕਰਕੇ ਦੋਨਾਂ ਦੇ ਵਿੱਚੋਂ ਇੱਕ ਧਿਰ, ਇੱਕ ਧਿਰ ਅਜੇ ਥੋੜੀ ਜਿਹੀ ਸੰਜੀਦਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਅੱਛਾ ਫਿਰ ਹੁਣ ਇਹ ਗੱਲ ਆਮ ਹੀ ਹੋ ਗਈ ਹੈ ਵੀ ਅਕਾਲ ਤਖ਼ਤ ਆ ਜਿਹੜਾ ਸਰਕਾਰੀ ਹੱਥਾਂ 'ਚ ਚੜ ਗਿਆ, ਜਥੇਦਾਰ ਨੇ ਜਿਹੜੇ ਉਹ ਸਰਕਾਰ ਦੀ ਬੋਲੀ ਬੋਲਦੇ ਨੇ। ਅੱਜ ਤੋਂ 35-40 ਸਾਲ ਪਹਿਲਾਂ ਜਦੋਂ ਕੋਈ ਇਹ ਗੱਲ ਕਹਿੰਦਾ ਹੁੰਦਾ ਸੀ, ਆਮ ਕਰਕੇ ਤਰਕਸ਼ੀ ਜਾਂ ਕਾਮਰੇਡ ਕਹਿੰਦੇ ਹੁੰਦੇ ਸੀ, ਉਹਨਾਂ ਨੂੰ ਕਹਿੰਦੇ ਸੀ ਇਹ ਤਾਂ ਕਾਮਰੇਡ ਹੀ ਆ, ਇਹਨਾਂ ਨੇ ਤਾਂ ਇਹ ਕੁਛ ਕਹੀ ਜਾਣਾ। ਜਿਹੜੀ ਤੁਸੀਂ ਅੰਦਾਜ਼ਾ ਲਾ ਲਓ, ਤੁਸੀਂ ਇਹ ਵੀ ਕਹਿ ਸਕਦੇ ਵੀ ਕਾਮਰੇਡ ਵੀ ਸਮਾਜ ਨਾਲੋਂ ਪਿੱਛੇ ਆ, ਪਰ ਇਹ ਕਾਮਰੇਡਾਂ ਨਾਲ ਵੀ 50 ਸਾਲ ਪਿੱਛੇ ਆ। ਜਿਹੜੀਆਂ ਗੱਲਾਂ ਦਾ ਅੱਜ ਕੱਲ੍ਹ ਪ੍ਰਚਾਰ ਹੋ ਰਿਹਾ, ਜਦੋਂ ਗੱਲਾਂ ਹੁਣ ਪਿੱਛੇ ਜਾ ਕੇ ਝਾਤੀ ਮਾਰ ਕੇ ਵੇਖਦਾ ਤਾਂ ਹਾਸਾ ਆਉਂਦਾ ਬਈ, ਨਾਲੇ ਲੜੀ ਜਾਂਦੇ ਆ, ਨਾਲੇ ਆਮ ਬੰਦਾ ਜਿਹੜਾ ਆਮ ਜਿਹੜਾ ਸੱਚੀ ਮਾਨਿਆਂ ਦੇ ਵਿੱਚ ਜਿਹੜਾ ਲਿਬਰਲ ਸਿੱਖ ਆ, ਜਿਹੜਾ ਸਿੱਖ ਫਿਲੋਸਫੀ ਨੂੰ ਮੰਨਦਾ, ਉਹ ਵੀ ਇਹਨਾਂ ਦੇ ਹੱਸਦਾ ਵੀ ਕਿੰਨਾ ਸਾਡਾ ਜਲੂਸ ਕੱਢਣ ਲੱਗਿਆ ਇਹ। ਇੰਨਾ ਕੁ ਮਾੜਾ ਹਾਲ ਹੋ ਗਿਆ ਬਈ, ਜਿਨ੍ਹਾਂ ਨੂੰ ਕਿਤੇ ਸਿੱਖ ਸੰਸਥਾਵਾਂ ਕਿਹਾ ਜਾਂਦਾ ਸੀ, ਜਿਨ੍ਹਾਂ ਦੇ ਪ੍ਰਤੀ ਲੋਕ ਕਈ ਵਾਰੀ ਬੜੇ ਸਤਿਕਾਰ ਵਾਲੇ ਸ਼ਬਦ ਵਰਤਦੇ ਹੁੰਦੇ ਸੀ, ਤੇ ਹੁਣ ਲੋਕ ਆ ਜਿਹੜੇ ਚੁਣ ਚੁਣ ਕੇ ਸ਼ਬਦ ਲੱਭ ਕੇ ਲਿਆਉਂਦੇ ਨੇ ਭੈੜੇ ਤੋਂ ਭੈੜੇ, ਵੀ ਇਹਨਾਂ ਦੇ ਲਈ ਕਿਹੜੇ ਸ਼ਬਦ ਵਰਤੇ ਜਾਣ। ਹਾਲਾਂਕਿ ਮੇਰੇ ਲਈ ਕੋਈ ਚਿੰਤਾ ਦਾ ਵਿਸ਼ਾ ਨਹੀਂ, ਮੈਨੂੰ ਮੇਰੇ ਵੱਲੋਂ ਮਤਲਬ ਕੁਛ ਮਰਜ਼ੀ ਹੋਈ ਜਾਵੇ, ਮੈਂ ਤਾਂ ਕਿਉਂਕਿ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਦਾ ਹਿੱਸਾ, ਤੇ ਜਦੋਂ ਫਿਰ ਸਿੱਖ ਭਾਈਚਾਰਾ ਆਪਸ ਵਿੱਚ ਦੀ ਲੜਦਾ ਤੇ ਓਵਰਆਲ ਜਿਹੜੇ ਪੰਜਾਬੀ ਨੇ ਉਹਨਾਂ ਦੀ ਸਾਰਿਆਂ ਦੇ ਨੰਬਰ ਹੀ ਘੱਟਦੇ ਨੇ, ਇਸ ਕਰਕੇ ਕਿਤੇ ਨਾ ਕਿਤੇ ਮਤਲਬ ਗੱਲ ਕਰ ਲਈਦੀ ਆ। ਨਹੀਂ ਮੈਨੂੰ ਭੋਰਾ ਫਿਕਰ ਨਹੀਂ, ਕਿਉਂਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਇਸ ਗੱਲ ਦਾ, ਤੁਹਾਨੂੰ ਵੀ ਪਤਾ ਇਸ ਗੱਲ ਦਾ ਵੀ ਕਿੰਨਾ ਕੁ ਜਲੂਸ ਇਹ ਕੱਢਦੇ ਨੇ ਆਪਸ ਵਿੱਚ ਦੀ, ਕਿਵੇਂ ਕਿਰਪਾਨਾਂ ਇੱਕ ਦੂਜੇ ਦੇ ਮਾਰਦੇ ਨੇ, ਕਿਵੇਂ ਛੁਰੇ ਮਾਰਦੇ ਨੇ। ਲੋਕਾਂ ਨੂੰ ਕਹਿਣਗੇ ਜੀ ਦਸਤਾਰ ਆ ਸਾਡੀ ਜਿਹੜੀ, ਇਹ ਤਾਂ ਜੀ ਮਤਲਬ ਦਸਤਾਰ ਸਿੱਖੀ ਦੀ ਨਿਸ਼ਾਨੀ ਆ, ਤੇ ਜਦੋਂ ਦਸਤਾਰ ਕਿਸੇ ਦੀ ਲਾਈ ਜਾਂਦੀ ਹੈ ਸਾਨੂੰ ਫਿਕਰ ਹੋਣਾ ਚਾਹੀਦਾ, ਤੇ ਜਦੋਂ ਆਪਸ ਵਿੱਚ ਦੀ ਦਸਤਾਰਾਂ ਲਾਉਂਦੇ ਨੇ ਉਦੋਂ ਫਿਕਰ ਕਿਹਨੂੰ ਹੋਣਾ ਚਾਹੀਦਾ ਭਲਾ, ਉਹ ਵੀ ਦੱਸਿਆ ਕਰੋ ਨਾ ਨਾਲ, ਉਦੋਂ ਕਹਿਣਗੇ ਜੀ ਸਾਡਾ ਅੰਦਰੂਨੀ ਮਸਲਾ। ਮਤਲਬ ਇੱਕ ਗੱਲ ਸੋਚਣ ਵਾਲੀ ਆ, ਦੇਸ਼ਾਂ ਦੇ ਵਿੱਚ ਵੀ ਜੇ ਪ੍ਰੋਟੈਸਟ ਹੁੰਦੇ ਨੇ ਤੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਨੇ ਜਿਹੇ ਜਿਹੀਆਂ ਮਾਵਾਂ ਭੈਣਾਂ ਦੀਆਂ ਉਹ ਗਾਲਾਂ ਕੱਢਦੇ ਨੇ, ਉਹ ਜਿਹੀਆਂ ਗਾਲਾਂ ਸੁਣ ਕੇ ਕਈ ਵਾਰ ਸਾਡੇ ਬੱਚਿਆਂ ਨੂੰ ਫਿਕਰ ਹੋਣ ਲੱਗ ਜਾਂਦਾ ਬਈ ਇਹ ਸਾਡੀ ਵੀ ਬੇਇੱਜ਼ਤੀ ਕਰਾ ਰਹੇ ਨੇ, ਕਿਉਂਕਿ ਚਿਹਰਾ ਮੋਹਰਾ ਤਾਂ ਉੱਤੋਂ ਇੱਕੋ ਜਿਹਾ ਹੀ ਆ ਨਾ। ਜਦੋਂ ਦੂਸਰੇ ਲੋਕ ਵੇਖਦੇ ਨੇ, ਜਦੋਂ ਪੁੱਛਦੇ ਨੇ ਵੀ ਇਹ ਪੰਜਾਬੀ 'ਚ ਇੱਕ ਦੂਜੇ ਨੂੰ ਕੀ ਕਹਿ ਰਹੇ ਨੇ, ਤੇ ਫਿਰ ਉਹ ਕਹਿਣਗੇ ਸ਼ੇਮ ਸ਼ੇਮ, ਐਡੀ ਮਾੜੀ ਸ਼ਬਦਾਵਲੀ ਵਰਤਦੇ ਨੇ। ਅੱਛਾ ਫਿਰ ਹੋਰ ਵੀ ਗੱਲ, ਜਿਹੜਾ ਪ੍ਰੋਟੈਸਟ ਜਾਂ ਮੁਜ਼ਾਹਰਾ ਹੁੰਦਾ ਇਹ ਖਾਸ ਇਸ਼ੂ ਦੇ ਉੱਤੇ ਇਹ ਬਹੁਤ ਇੱਕ ਰਾਖਵਾਂ ਹਥਿਆਰ ਹੁੰਦਾ ਆਮ ਲੋਕਾਂ ਕੋਲੇ। ਖਾਸ ਹਾਲਾਤਾਂ ਦੇ ਵਿੱਚ ਹੀ ਪ੍ਰੋਟੈਸਟ ਜਾਂ ਮੁਜ਼ਾਹਰਾ ਕੀਤਾ ਜਾਂਦਾ ਜਦੋਂ ਬਾਕੀ ਸਾਰੇ ਢੰਗ ਤਰੀਕੇ ਫੇਲ ਹੋ ਜਾਣ, ਤੇ ਮੁਜ਼ਾਹਰਾ ਕਿਹਦੇ ਖਿਲਾਫ ਕੀਤਾ ਜਾਂਦਾ, ਜਿਹੜੀ ਜਬਰ ਕਰ ਰਹੀ ਹੋਵੇ, ਸਭ ਤੋਂ ਜਾਬਰ ਧਿਰ ਹੋਵੇ, ਜਿਹੜੀ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਹੀ ਹੋਵੇ। ਮੁਜ਼ਾਹਰਾ ਇਸ ਕਰਕੇ ਨਹੀਂ ਕੀਤਾ ਜਾਂਦਾ ਹੁੰਦਾ ਵੀ ਜੇ ਦੋ ਧਿਰਾਂ ਦੇ ਵਿੱਚ ਮਤਭੇਦ ਆ ਤੇ ਦੂਜੇ ਦੇ ਖਿਲਾਫ ਮੁਜ਼ਾਹਰਾ ਕਰੋ ਦੂਜੇ। ਅੱਛਾ ਫਿਰ ਹਰੇਕ ਨੂੰ ਬੋਲਣ ਦੀ ਆਜ਼ਾਦੀ ਹੈ, ਹਰੇਕ ਨੂੰ ਰੇਡੀਓ ਟੀਵੀ ਤੇ ਬੋਲਣ ਦੀ ਆਜ਼ਾਦੀ ਹੈ, ਆਪਣਾ ਇਕੱਠ ਕਰਕੇ ਬੋਲਣ ਦੀ ਆਜ਼ਾਦੀ ਹੈ। ਇਹ ਕੀ ਕਰਦੇ ਨੇ ਖਾਸ ਕਰਕੇ ਜਿਹੜੀ ਇੱਕ ਧਿਰ ਇਹਨਾਂ ਦੇ ਵਿੱਚੋਂ, ਇਹ ਦੂਸਰੀ ਧਿਰ ਦੇ ਪ੍ਰੋਗਰਾਮਾਂ ਨੂੰ ਰੋਕਦੀ ਆ, ਜਾ ਕੇ ਉੱਥੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ, ਰੋਕਦੇ ਨੇ, ਫਿਰ ਕਹਿੰਦੇ ਜੀ ਇਹਨਾਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ, ਨਾਲ ਹੀ ਗੁਰੂ ਸਾਹਿਬ ਦੀ ਫਿਰ ਉਹ ਲਾਈਨ ਸੁਣਾ ਦਿੰਦੇ ਨੇ, ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ, ਵੀ ਤੁਹਾਡੇ 'ਚ ਸੁਣਨ ਦਾ ਜੇ ਤੁਹਾਡੇ ਵਿੱਚ ਆਪਣੇ ਧਰਮ ਵਾਲੇ ਲੋਕਾਂ ਦੀ ਗੱਲ ਸੁਣਨ ਦਾ ਮਾਦਾ ਨਹੀਂ, ਤੇ ਫਿਰ ਤੁਸੀਂ ਦੂਜਿਆਂ ਦੀ ਕੀ ਸੁਣੋਗੇ। ਮਤਲਬ ਦੂਜਿਆਂ ਲਈ ਇਹ ਜੱਜ ਬਣਦੇ ਹੁੰਦੇ ਨੇ, ਉਹ ਕਹਿਣਗੇ ਜੀ ਹਿੰਦੂ ਧਰਮ ਵਾਲੇ ਆਏ ਕਹਿੰਦੇ ਨੇ, ਉਹਨਾਂ ਦੇ ਤਾਂ ਮੂਰਤੀਆਂ ਪੂਜਦੇ ਨੇ, ਮੁਸਲਮਾਨ ਆਏ ਕਰਦੇ ਨੇ, ਈਸਾਈ ਆਏ ਕਰਦੇ ਨੇ, ਪਾਰਸੀ ਆਏ ਕਰਦੇ ਨੇ, ਸਾਡਾ ਧਰਮ ਸਭ ਤੋਂ ਸੋਹਣਾ। ਤੇ ਜਦੋਂ ਤੁਸੀਂ ਲੜਦੇ ਹੋ ਇਸ ਤਰੀਕੇ ਨਾਲ ਤਾਂ ਕਿਸੇ ਧਰਮ ਵਾਲੇ ਵੀ ਨਹੀਂ ਲੜਦੇ ਜਿਹੜੇ ਤਰੀਕੇ ਨਾਲ ਤੁਸੀਂ ਲੜਦੇ। ਹਾਂ ਪਹਿਲਾਂ ਲੜਦੇ ਹੁੰਦੇ ਸੀ, ਬਹੁਤ ਵਾਰੀ ਆਪਾਂ ਗੱਲ ਕਰਦੇ ਹੁਣ ਵੀ ਲੜਦੇ ਆ, ਸ਼ੀਆ ਤੇ ਸੁੰਨੀ ਲੜਦੇ ਆ, ਬਹੁਤ ਸਾਲ ਪਹਿਲਾਂ ਵਿਸ਼ਨੂੰ ਤੇ ਸ਼ਿਵ ਦੇ ਭਗਤ ਲੜਦੇ ਹੁੰਦੇ ਸੀ, ਹਿੰਦੂ ਤੇ ਬੋਧੀ ਲੜਦੇ ਹੁੰਦੇ ਸੀ, ਕਤਲ ਕਰਦੇ ਸੀ ਇੱਕ ਦੂਜੇ ਨੂੰ, ਪਰ ਤੁਸੀਂ ਤਾਂ ਆਪਸ ਵਿੱਚ ਦੀ ਜਿੱਜਦਾਈ ਕਰਕੇ ਫੇਸਬੁੱਕ ਤੇ ਪਹਿਲਾਂ
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ-ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਸਪੋਂਸਰ ਕਰ ਰਹੇ ਨੇ ਜੀ। ਉਹਨਾਂ ਦਾ ਨੰਬਰ 647-646-3000 ਹੈਗਾ। ਇੱਥੇ ਕਈ ਵਾਰੀ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਹੈ, ਕੋਈ PR ਦਾ ਕੇਸ ਲੱਗਣਾ ਹੁੰਦਾ ਜਾਂ ਇੰਡੀਆ ਤੋਂ ਆਪਾਂ ਤੋਂ ਰੈ ਮਸ਼ਵਰਾ ਲੈ ਲੈਂਦੇ ਹਾਂ ਵੀ ਅਸੀਂ ਪੁਆਇੰਟ ਸਿਸਟਮ ਦੇ ਤਹਿਤ ਆਉਣਾ ਚਾਹੁੰਦੇ ਹੋ, ਕਿਹੋ ਜਿਹਾ ਸਿਸਟਮ ਆ, ਕਿਹੜੇ ਕਿਹੜੇ ਪ੍ਰੋਸੈਸ ਵਿੱਚ ਦੀ ਲੰਘਣਾ ਪਊਗਾ। ਇਹ ਮਾਹਰ ਬੰਦੇ ਨੇ ਜੀ, ਇਹਨਾਂ ਨਾਲ ਇਹਨਾਂ ਦਾ ਰੈਫਰੈਂਸ ਦੇ ਦਿਓ, ਇਹਨਾਂ ਨਾਲ ਰੈ ਮਸ਼ਵਰਾ ਕਰ ਲੈਣਗੇ। ਜਾਂ ਤੁਹਾਡੇ ਪੇਰੈਂਟਸ ਨੇ ਸੁਪਰ ਵੀਜ਼ਾ ਦੇ ਤਹਿਤ ਇੱਥੇ ਆਉਣਾ, ਜਾਂ ਕਈ ਕੇਸਿਸ ਦੇ ਵਿੱਚ ਇੱਥੇ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ, ਤੁਸੀਂ ਕਿਸੇ ਕੰਮ 'ਚ ਮਹਾਰਤ ਰੱਖਦੇ ਹੋ, ਇਸ ਸੰਬੰਧੀ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਸਕਦੇ ਹੋ। 647-646-3000 ਇਹਨਾਂ ਦਾ ਨੰਬਰ ਹੈ ਜੀ। ਰਾਜ ਕਲਸੀ ਕੋਲੇ ਕਾਫੀ ਸਾਰੀਆਂ ਸੋਹਣੀਆਂ ਪ੍ਰੋਪਰਟੀਜ਼ ਨੇ। ਨੰਬਰ ਰਾਜ ਕਲਸੀ ਦਾ 416-566-2075 ਹੈ ਜੀ। ਮੈਂ ਇੱਕ ਦਿਨ ਪਹਿਲਾਂ ਵੀ ਪ੍ਰੋਪਰਟੀ ਦੱਸ ਕੇ ਗਿਆ ਸੀ, 5 ਬੈਡਰੂਮ 5 ਵਾਸ਼ਰੂਮ ਦਾ ਚਿੰਗੂਜ਼ੀ ਤੇ ਵੋਨਲੈਸ ਦੇ ਏਰੀਏ ਦੇ ਵਿੱਚ ਘਰ ਹੈਗਾ ਜੀ। ਬੜਾ ਸੋਹਣਾ ਖੁੱਲਾ ਡੁੱਲਾ ਘਰ ਹੈ। ਲੈਣਾ ਤਾਂ ਰਾਜ ਕਲਸੀ ਨੂੰ ਤੁਸੀਂ ਕਰ ਲਿਓ ਸੰਪਰਕ। ਤੇ ਇੱਕ ਵੈਸੇ ਉਹਨਾਂ ਕੋਲੇ ਘਰ ਗੁਐਲਫ ਦੇ ਵਿੱਚ ਵੀ ਹੈਗਾ, ਇਹ ਵੀ ਖੁੱਲਾ ਡੁੱਲਾ ਹੈ। ਟਾਊਨ ਹਾਊਸ ਹੈ ਜੀ 2000 ਸਕੁਅਰ ਫੁੱਟ ਦਾ। ਇਹ 3 ਬੈਡਰੂਮ ਆ ਤੇ ਪਲੱਸ 1 ਬੈਡਰੂਮ ਬੇਸਮੈਂਟ ਦੇ ਵਿੱਚ ਬਣਿਆ ਹੋਇਆ। ਤੇ ਇਹ ਪ੍ਰੋਪਰਟੀ ਲੈਣ ਲਈ ਤੁਸੀਂ ਰਾਜ ਕਲਸੀ ਨੂੰ 416-566-2075 ਤੇ ਤਾਲਮੇਲ ਜਿਹੜਾ ਤੁਸੀਂ ਕਰ ਸਕਦੇ ਹੋ। ਔਰਾ ਕਿਚਨ ਵਾਲਿਆਂ ਦਾ ਸੁਨੇਹਾ ਵੀ ਦੇਦਾ, 905-673-2872 ਇਹਨਾਂ ਦਾ ਨੰਬਰ ਆ, 9056732872 ਨੰਬਰ ਹੈ ਇਹਨਾਂ ਦਾ। ਤੇ ਇਹ ਕਸਟਮ ਮੇਡ ਕਿਚਨ ਬਣਾਉਂਦੇ ਨੇ, ਬੜੀਆਂ ਸੋਹਣੀਆਂ ਕਿਚਨ ਹੁੰਦੀਆਂ ਇਹਨਾਂ ਦੀਆਂ, ਹਾਈ ਐਂਡ ਕਿਚਨ ਹੁੰਦੀਆਂ। ਤੁਸੀਂ ਹੋ ਸਕਦਾ ਇਹੋ ਜਿਹੀਆਂ ਕਿਚਨ ਨਾ ਵੇਖੀਆਂ ਹੋਣ, ਕਿਉਂਕਿ ਹਰ ਵਾਰ ਇਹਨਾਂ ਦਾ ਨਵਾਂ ਡਿਜ਼ਾਇਨ ਹੁੰਦਾ। ਬਹੁਤੇ ਇਹਨਾਂ ਕੋਲ ਲੋਕ ਆਉਂਦੇ ਨੇ ਜਿਹੜੇ ਉਹ ਬੜਾ ਸੋਚ ਸਮਝ ਕੇ ਆਉਂਦੇ ਨੇ, ਉਹਨਾਂ ਨੂੰ ਦੱਸਦੇ ਨੇ ਵੀ ਸਾਡੀ ਕਿਚਨ ਇਹੋ ਜਿਹੀ ਹੋਵੇ, ਫਿਰ ਉਹਨਾਂ ਦੇ ਮਨ ਦੀ ਸੋਚ ਨੂੰ ਡਰਾਇੰਗ ਤੇ ਉਤਾਰ ਕੇ ਉਹਨਾਂ ਸਾਹਮਣੇ ਪੇਸ਼ ਕਰ ਦਿੰਦੇ ਨੇ ਇਹ, ਤੇ ਫਿਰ ਆਪਦਾ ਕੰਮ ਸ਼ੁਰੂ ਕਰ ਦਿੰਦੇ। ਇੱਥੇ ਸਾਡੇ ਆਪਣੇ 1770 ਆਲ ਸਟੈਪ ਡਰਾਈਵ ਤੇ ਡਿਕਸੀ ਡੈਰੀ ਏਰੀਆ ਦੇ ਵਿੱਚ ਇਹਨਾਂ ਦਾ ਸ਼ੋਰੂਮ ਆ। ਔਰਾ ਕਿਚਨ ਦਾ ਨਾਂ ਤੁਸੀਂ ਯਾਦ ਰੱਖਣਾ। ਦੋਸਤੋ, ਆਪਣੀ ਗੱਲ ਚੱਲ ਰਹੀ ਸੀਗੀ ਬਈ ਸਿੱਖ ਸਮਾਜ ਦੇ ਵਿੱਚ ਧੜੇ ਤਾਂ ਵੈਸੇ ਬਹੁਤ ਨੇ, ਹਰੇਕ ਸਾਧ ਦਾ ਹੀ ਆਪਦਾ ਧੜਾ ਬਣਾਇਆ ਹੋਇਆ, ਤੇ ਹਰੇਕ ਸਾਧ ਆ ਜਿਹੜਾ ਉਹ ਕਹਿੰਦਾ ਜੀ ਮੈਨੂੰ ਸਾਧ ਨਾ ਕਹੋ, ਮੈਨੂੰ ਤੁਸੀਂ ਸੰਤ ਕਹੋ। ਦੇਖੋ ਦੋਨਾਂ ਸ਼ਬਦਾਂ 'ਚ ਫਰਕ ਦੇਖੋ। ਸਾਧ ਸ਼ਬਦ ਆ ਜਿਹੜਾ ਉਸ ਨੂੰ ਇਸ ਤਰ੍ਹਾਂ ਲੱਗਦਾ ਵੀ ਸਾਧ ਸ਼ਬਦ ਆ ਜਿਹੜਾ ਡੈਰੋਗੇਟਰੀ ਜਿਹਾ ਸ਼ਬਦ ਆ ਵੀ ਸਾਧ ਕਹਿਣ ਦੇ ਨਾਲ ਪਤਾ ਨੀ ਉਹਦੀ ਇੱਜ਼ਤ ਮਾਣ ਦੇ ਵਿੱਚ ਫਰਕ ਪੈਂਦਾ, ਤੇ ਸੰਤ ਨੂੰ ਬੜਾ ਪਿਆਰ ਮਤਲਬ ਪਿਆਰ ਮਿਲਦਾ। ਹਾਲਾਂਕਿ ਕੰਮ ਸਾਰਿਆਂ ਦੇ ਇੱਕੋ ਨੇ, ਭਾਵੇਂ ਸਾਧ ਹੋਵੇ ਭਾਵੇਂ ਸੰਤ ਹੋਵੇ, ਵਿਹਲੇ ਰਹਿੰਦੇ ਨੇ, ਚਿੱਟੇ ਕੱਪੜੇ ਪਾਏ ਹੁੰਦੇ ਆ, ਲਾਮ ਲਸ਼ਕਰ ਹਥਿਆਰਾਂ ਵਾਲੇ ਨਾਲ ਹੁੰਦੇ ਆ ਤੇ ਕਿਸੇ ਨੂੰ ਚੂਹ ਨੀ ਕਰਨ ਦਿੰਦੇ, ਤੇ ਸਾਰਿਆਂ ਨੇ ਆਪੋ ਆਪਣੇ ਵੱਡੇ ਵੱਡੇ ਡੇਰੇ ਖੋਲੇ ਹੋਏ ਆ, ਤੇ ਸਾਰੇ ਹੀ ਇਹ ਸ਼ਬਦ ਬਾਰ ਬਾਰ ਸੁਣਾਉਂਦੇ ਨੇ ਬਈ ਸੰਤਾਂ ਦੀ ਨਿੰਦਾ ਨੀ ਕਰਨੀ ਚਾਹੀਦੀ, ਬਨਾਰਸ ਦੇ ਠੱਗ ਨੇ ਸਾਧ ਤੇ ਆਪ ਵੀ ਸਾਧ ਹੀ ਨੇ। ਦੇਖੋ ਕਿੱਡੀ ਹਾਸੋਹੀਣੀ ਗੱਲ ਆ, ਬਹੁਤੇ ਸਾਧ ਨੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ ਜਾਂ ਭਾਈ ਜੀ ਕਹਾਉਂਦੇ ਨੇ, ਤੇ ਕਹਿੰਦੇ ਨੇ ਵੀ ਅਸੀਂ ਗੁਰੂ ਸਾਹਿਬ ਦੀ ਫਿਲੋਸਫੀ ਦਾ ਪ੍ਰਚਾਰ ਕਰਦੇ ਹਾਂ, ਤੇ ਗੁਰੂ ਸਾਹਿਬ ਦੀਆਂ ਫਿਲੋਸਫੀ ਗੁਰੂ ਸਾਹਿਬ ਦੀ ਜਿਹੜੀ ਫਿਲੋਸਫੀ ਆ ਉਹਨਾਂ ਦੀਆਂ ਜੜਾਂ ਦੇ ਵਿੱਚ ਤੇਲ ਦੇਣ ਵਾਲੇ ਵੀ ਇਹੀ ਨੇ। ਇੱਕ ਆਮ ਜਿਹੜਾ ਮਿਹਨਤੀ ਬੰਦਾ ਉਹਨੂੰ ਸਾਰਾ ਕੁਝ ਪਤਾ ਬਈ ਸਾਨੂੰ ਕੀ ਸਿੱਖਿਆ ਦੇ ਕੇ ਗਏ ਆ ਗੁਰੂ ਸਾਹਿਬ, ਕਿਵੇਂ ਸਾਨੂੰ ਮਿਹਨਤ ਕਰਨੀ ਚਾਹੀਦੀ ਆ, ਕਿਵੇਂ ਸਾਨੂੰ ਮਤਲਬ ਸੱਚੇ ਮਾਰਗ ਤੇ ਚੱਲ ਕੇ ਆਪਣੀ ਜ਼ਿੰਦਗੀ ਜਿਹੜੀ ਬਸਰ ਕਰਨੀ ਚਾਹੀਦੀ ਹੈ। ਹੈਰਾਨੀ ਦੀ ਗੱਲ ਆ, ਇਹ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਸਿੱਖੀ ਦਾ ਰਾਹ ਦੱਸਦੇ ਨੇ, ਕਿੱਡੀ ਹੈਰਾਨੀ ਦੀ ਗੱਲ। ਖੈਰ ਸਾਡੇ ਨਾਲ ਕੁਝ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ, ਫਿਰ ਸ਼ਿਵਿੰਦਰ ਨੂੰ ਵੀ ਆਪਾਂ ਅੱਜ ਲਾਈਨ ਤੇ ਲੈਣਾ। ਦਿੱਲੀ ਚੋਣਾਂ ਦਾ ਮਾਹੌਲ ਗਰਮਾ ਪੂਰਾ, ਪਹਿਲੀ ਕਾਲ ਤੇ ਚੱਲਦੇ ਆ, ਦੇਖਦੇ ਆ ਸਾਡੇ ਦੋਸਤ ਕੀ ਕਹਿਣਾ ਚਾਹੁੰਦੇ ਆ। ਹਾਂਜੀ ਨਿੱਘਾ ਸਵਾਗਤ ਤੁਹਾਡਾ, ਪਹਿਲੀ ਕਾਲ ਤੇ ਚੱਲਦੇ ਆ ਜੀ।
ਹੈਲੋ,
ਹਾਂਜੀ ਹਾਂਜੀ, ਤੁਸੀਂ ਆਉਂਦਾ ਹੀ ਰਹੋ ਜੀ।
ਹਾਂਜੀ ਬਰਾੜ ਸਾਹਿਬ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਬਰਾੜ ਸਾਹਿਬ। ਮੇਨ ਤਾਂ ਇਹ ਹੈ, ਜਿਵੇਂ ਹੁਣ ਚੱਲ ਰਿਹਾ ਮੇਨ ਢੱਡਰਿਆਂ ਵਾਲੇ ਦਾ ਤੇ ਪੰਥਕ ਜਥੇਬੰਦੀਆਂ ਦਾ, ਦੇਖੋ ਰਾਈਟ। ਮੈਂ ਇਹ ਸੋਚ ਰਿਹਾ ਸੀ, ਹੁਣ ਜੇ ਫਰਜ਼ ਕਰੋ ਤੁਹਾਡਾ ਰੇਡੀਓ ਸਟੇਸ਼ਨ ਹੈ ਜੀ, ਹੋਰ ਵੀ ਬਹੁਤ ਚੱਲਦੇ ਹੋਣੇ ਆ, ਜੇ ਮੈਂ ਤੁਹਾਡੇ ਰੇਡੀਓ ਸਟੇਸ਼ਨ ਨੂੰ ਸੁਣਨਾ ਚਾਹੁੰਦਾ ਤੇ ਤਾਂ ਮੈਂ ਤੁਹਾਨੂੰ ਟਿਊਨ ਉਨ ਕੀਤਾ, ਨਹੀਂ ਮੈਂ ਕਿਸੇ ਨੂੰ ਹੋਰ ਵੀ ਕਰ ਸਕਦਾ। ਹੁਣ ਜਿਹੜੇ ਕੁਛ ਲੋਕ ਧੱਕੇ ਦੇ ਨਾਲ ਵੀ ਤੁਸੀਂ ਸਾਨੂੰ ਹੀ ਸੁਣੋ ਦੂਜੇ ਨੂੰ ਨਾ ਸੁਣੋ, ਹਨਾ, ਉਹ ਜਸਟਿਸ ਨੀਗਾ। ਹੁਣ ਫਰਜ਼ ਕਰੋ ਇੱਥੇ ਭਾਵੇਂ ਢੱਡਰੀਆਂ ਵਾਲਾ ਆਵੇ ਤੇ ਭਾਵੇਂ ਇੱਥੇ ਪੰਥਕ ਕੋਈ ਜਥੇਬੰਦੀ ਦਾ ਕੋਈ ਸੰਤ ਬਾਬਾ ਬਣ ਕੇ ਆਵੇ, ਉਹ ਤਾਂ ਮੇਰੇ ਤੇ ਹੈ, ਮੈਂ ਉਹਨੂੰ ਸੁਣਨ ਜਾਣਾ ਜਾਂ ਨਾ ਜਾਣਾ, ਮੇਰੇ ਤੇ ਜਿਹੜੀ ਪਾਬੰਦੀ ਨੀ ਹੋਣੀ ਚਾਹੀਦੀ ਵੀ ਤੂੰ ਇਹਨੂੰ ਸੁਣਨ ਜਾਣਾ ਦੂਜੇ ਸੁਣਨ ਜਾਣਾ। ਹੁਣ ਜੇ ਪੰਥਕ ਜਥੇਬੰਦੀਆਂ ਵਾਲੇ ਕਹਿੰਦੇ ਆ ਵੀ ਤੁਸੀਂ ਢੱਡਰੀਆਂ ਦੇ ਦੀਵਾਨ ਚ ਨਾ ਜਾਓ, ਜਾਂ ਹੁਣ ਆਪਾਂ ਫੇਸਬੁੱਕ ਤੇ ਦੇਖਦੇ ਹਾਂ ਜੀ, ਜਿਹੜੇ ਜਾਂ ਇੱਥੇ ਵੀ ਜਦੋਂ ਆਏ ਸੀ ਤੇ ਉਹ ਵੀਡੀਓ ਜੀ ਤੁਸੀਂ ਤੁਸੀਂ ਆਪ ਹੀ ਵੇਖਿਆ ਹੋਣਾ ਵੀ ਆ ਭੇਡਾਂ ਜਾਂਦੀਆਂ ਜੀ, ਆ ਕੁੱਤੇ ਜਾਂਦੇ ਆ ਜੀ, ਪੰਜਾਹ ਬੰਦਿਆਂ ਨੂੰ ਕੀ ਰਾਈਟ ਆ ਕਿਸੇ ਨੂੰ ਭੇਡਾਂ ਕੁੱਤੇ ਕਹਿਣ ਦਾ। ਮੇਰਾ ਮਾਣ ਹੈ, ਮੈਂ ਚਰਨਜੀਤ ਬਰਾੜ ਨੂੰ ਸੁਣਾ, ਮੈਂ ਕਿਸੇ ਨੂੰ ਏ ਬੀ ਸੀ ਨੂੰ ਕਿਸੇ ਨੂੰ ਮਰਜ਼ੀ ਸੁਣਾ, ਉਹ ਮੇਰੀ ਫਰੀਡਮ ਹੈ, ਮੇਰੇ ਕੋਲ ਰਾਈਟ ਹੋਣਾ ਚਾਹੀਦਾ। ਦੂਸਰਾ ਜਾਂ ਤੀਸਰਾ ਬੰਦਾ ਮੈਨੂੰ ਕਹੇ ਤੂੰ ਚਰਨਜੀਤ ਬਰਾੜ ਨੂੰ ਸੁਣਦਾ ਹੈ ਤੇ ਤੂੰ ਕੁੱਤਾ ਹੈ, ਤੂੰ ਸਟੂਪਡ ਹੈ, ਮੈਂ ਜ਼ਿਆਦਾ ਸਿਆਣਾ। ਜੇ ਕਿਸੇ ਨੂੰ ਹੋਰ ਨੂੰ ਸੁਣਦਾ ਜਾਂ ਮੈਂ ਉਹਨੂੰ ਸੁਣਦਾ ਤੇ ਫਿਰ ਮੈਂ ਸਿਆਣਾ ਹੋ ਗਿਆ। ਮੈਨੂੰ ਇਹ ਗੱਲ ਨੀ ਫੇਅਰ ਲੱਗ ਰਹੀ ਜੀ, ਬਸ ਇਹ ਨਹੀਂ ਕਹਿਣਾ ਚਾਹੁੰਦਾ।
ਦੂਸਰੀ ਗੱਲ ਵੀਰ ਜੀ ਇਹਦੇ ਚ ਇਹ ਹੈ ਵੀ ਅਗਲੇ ਨੇ ਆਪਣਾ ਹਾਲ ਬੁੱਕ ਕਰਾਇਆ, ਅਗਲੇ ਨੇ ਪੈਸੇ ਲਾਏ ਆ, ਇਹ ਇਸ ਸਿਸਟਮ ਦੇ ਵਿੱਚ, ਕਿਉਂਕਿ ਇਜਾਜ਼ਤ ਆ ਸਾਰਿਆਂ ਨੂੰ, ਅਸੀਂ ਬੋਲ ਵੀ ਸਕਦੇ ਹਾਂ, ਪ੍ਰੋਟੈਸਟ ਵੀ ਕਰ ਸਕਦੇ ਹਾਂ, ਪਰ ਹਰੇਕ ਥਾਂ ਤੇ ਪ੍ਰੋਟੈਸਟ ਕਰਕੇ ਖਾਮ ਖਾ ਜਲੂਸ ਕੱਢਣਾ ਇਹ ਵੀ ਵਾਜਬ ਨਹੀਂ। ਜਾਣੀ ਜੇ ਸਾਨੂੰ ਆਜ਼ਾਦੀ ਮਿਲੀ ਆ, ਉਹ ਆਜ਼ਾਦੀ ਦਾ ਨਜਾਇਜ਼ ਫਾਇਦਾ ਵੀ ਨਹੀਂ ਉਠਾਉਣਾ ਚਾਹੀਦਾ ਵੀ ਅਗਲਾ ਆਪਣਾ ਪ੍ਰਚਾਰ ਕਰ ਰਿਹਾ ਕਰੀ ਜਾਵੇ।
ਬਰਾੜ ਸਾਹਿਬ ਜੇ ਢੱਡਰੀਆਂ ਵਾਲਾ ਕਰ ਰਿਹਾ ਤੁਸੀਂ ਉੱਥੇ ਰੋਕੋ ਨਾ, ਠੀਕ ਹੈ, ਤੁਸੀਂ ਆਪਦਾ ਕਰੋ। ਜੇ ਪਬਲਿਕ ਨੂੰ, ਆਮ ਲੋਕਾਂ ਨੂੰ ਤੁਹਾਡੀ ਗੱਲ ਚੰਗੀ ਲੱਗੂਗੀ, ਜੇ ਮੈਨੂੰ ਅੱਜ ਚਰਨਜੀਤ ਬਰਾੜ ਦਾ ਟੌਪਿਕ ਚੰਗਾ ਲੱਗਦਾ ਤਾਂ ਮੈਂ ਕੱਲ ਕੀਤੀ ਆ, ਤੇ ਮੈਨੂੰ ਬਰਾੜ ਸਾਹਿਬ ਨੇ ਨਕਲ ਧੱਕੇ ਨਾਲ ਕਿਹਾ ਸੀ, ਨਾ ਢੱਡਰੀਆਂ ਧੱਕੇ ਨਾਲ ਕਿਸੇ ਨੂੰ ਲਿਜਾ ਸਕਦਾ, ਨਾ ਪੰਥ ਜਥੇਬੰਦੀਆਂ ਵਾਲੇ, ਆਪਦਾ ਪ੍ਰਚਾਰ ਉਹ ਕਰਨ, ਉਹ ਆਪਦਾ ਕਰਨ, ਪਬਲਿਕ ਆਪ ਸਿਆਣੀ ਹੈ ਜੀ,
ਬਿਲਕੁਲ।
ਪਰ ਜਿਹੜਾ ਤੁਸੀਂ ਫੇਸਬੁੱਕਾਂ ਦੇ ਉੱਤੇ ਜਾਂ ਉਂਝ ਲੜਕਾਰੇ ਮਾਰਨੇ ਜਾਂ ਫਲਾਨੇ ਦਾ, ਮੈਂ ਕੱਲੇ ਢੱਡਰੀਆਂ ਦਾ ਪਾਸ਼ ਕਰੀ ਜੀ, ਮੇਰਾ ਕਹਿਣ ਦਾ ਮਤਲਬ ਕੋਈ ਵੀ ਹੈ ਵੀ ਤੁਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਰੋਕ ਸਕਦੇ, ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ,
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸਾਡੇ ਨਾਲ ਸੁਖਦੇਵ ਥਾਪੜ ਵੀ ਲਾਈਨ ਤੇ ਜੁੜੇ ਹੋਏ ਨੇ, ਸੁਨੇਹਾ ਦੇਣਾ ਉਹਨਾਂ ਦਾ, ਸਵਾਗਤ ਤੁਹਾਡਾ।
ਬਰਾੜ ਸਾਹਿਬ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਨ ਟੱਚ ਕਮਿਊਨੀਕੇਸ਼ਨ ਦੇ ਉੱਤੇ ਹਾਈ ਸਪੀਡ ਇੰਟਰਨੈਟ ਦੇ ਬਹੁਤ ਹੀ ਵਧੀਆ ਪਲਾਨ ਸਾਡੇ ਕੋਲ ਪਹੁੰਚ ਚੁੱਕੇ ਨੇ ਜੀ, ਖਾਸ ਤੌਰ ਦੇ ਉੱਤੇ 500 ਦੀ ਸਪੀਡ ਦੀ ਇੰਟਰਨੈਟ ਅਨਲਿਮਿਟਡ ਵਾਲੀ ਸਾਡੇ ਕੋਲ 44.99 ਚ ਪਲਾਨ ਅਵੇਲੇਬਲ ਆ ਜੀ। ਇਸ ਦੇ ਨਾਲ ਨਾਲ ਸਾਡੇ ਕੋਲ ਜਿਹੜਾ ਜੀ ਸੈੱਲ ਫੋਨ ਦੇ ਵੱਖੋ ਵੱਖਰੇ ਪਲਾਨ ਅਵੇਲੇਬਲ ਨੇ, ਸੋ $25 ਦੇ ਵਿੱਚ ਸਾਡੇ ਕੋਲ ਪੂਰੇ ਕੈਨੇਡਾਵਾਈਡ ਅਨਲਿਮਿਟਡ ਟਾਕ ਟੈਕਸਟ 1 GB ਦਾ ਡਾਟਾ ਹੈ। ਇਸ ਦੇ ਨਾਲ ਨਾਲ ਸਾਡੇ ਕੋਲ ਸਟੂਡੈਂਟ ਸਪੈਸ਼ਲ ਚੱਲ ਰਿਹਾ ਜੀ, ਸੈੱਲ ਫੋਨ ਦੇ ਵਿੱਚ $40 ਚ 5 GB ਡਾਟਾ ਕੈਨੇਡਾ ਵਾਈਡ, ਜਿੰਨਾ ਮਰਜ਼ੀ ਡਾਟਾ ਸਰੋਤੇ ਯੂਜ਼ ਕਰ ਲੈਣ, ਉਸ ਤੋਂ ਬਾਅਦ ਡਾਟਾ ਜਿਹੜਾ ਜੀ ਅਨਲਿਮਿਟਡ ਹੋ ਜੂਗਾ, ਐਕਸਟਰਾ ਬਿੱਲ ਨਹੀਂ ਆਉਣਾ। ਇਸ ਦੇ ਨਾਲ ਨਾਲ ਯੂ ਐਸ ਐਂਡ ਕੈਨੇਡਾ ਜਿਹੜੇ ਵੀ ਟਰੱਕ ਚਲਾਉਂਦੇ ਜੀ ਉਹਨਾਂ ਵਾਸਤੇ ਬਹੁਤ ਹੀ ਸਪੈਸ਼ਲ ਡੀਲ ਹੈ, ਸੋ $100 ਦੀ ਡੀਲ ਹੈ। ਔਰ ਕੈਨੇਡੀਅਨ ਨੰਬਰ ਦੇ ਉੱਤੇ ਹੈ, 50 GB ਡਾਟਾ ਯੂ ਐਸ ਐਂਡ ਕੈਨੇਡਾ ਦੇ ਵਿੱਚ ਕੈਨੇਡੀਅਨ ਨੰਬਰ ਦੇ ਉੱਤੇ ਚੱਲੇਗਾ। ਇਸ ਦੇ ਨਾਲ ਨਾਲ ਹੋਮ ਫੋਨ ਜਿਹੜਾ ਜੀ ਵਰਲਡ ਵਾਈਡ, ਇੰਡੀਆ ਦੇ ਨਾਲ ਨਾਲ 60 ਹੋਰ ਕੰਟਰੀਆਂ ਨੇ, ਔਰ ਯੂਰਪ ਵਾਲੀਆਂ ਕੰਟਰੀਆਂ ਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਲੈਂਡਲਾਈਨ ਤੇ ਸੈੱਲਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਅਨਲਿਮਿਟਡ ਕਾਲ ਕਰ ਸਕਦੇ ਨੇ। ਸੋ ਫੋਨ ਦਾ ਅਡੈਪਟਰ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ, ਜਿਹੜੇ ਵੀ ਸਰੋਤੇ ਅਗਰ ਘਰ ਦੇ ਲੌਂਗ ਡਿਸਟੈਂਸ ਦਾ ਬਿੱਲ $20 ਤੋਂ ਜ਼ਿਆਦਾ ਸਰੋਤੇ ਸੰਪਰਕ ਕਰ ਲੈਣ, ਕਿਉਂਕਿ ਆਪਣੇ ਇਸ ਪਲਾਨ ਦੇ ਵਿੱਚ ਜਿਹੜਾ ਬਿੱਲ ਹੈ ਉਹ ਵਾਰ ਵਾਰ ਨਹੀਂ ਵੱਧਦਾ ਜੀ। ਇਸ ਦੇ ਨਾਲ ਨਾਲ ਘਰ ਦੇ ਉੱਤੇ, ਬਿਜ਼ਨਸ ਦੇ ਉੱਤੇ ਸਿਕਿਉਰਿਟੀ ਦੇ ਕੈਮਰੇ ਲਗਵਾਉਣਾ ਚਾਹੁੰਦੇ ਨੇ, HD ਨਾਈਟ ਵਿਜ਼ਨ ਵਾਲੇ ਦਾ ਬੈਸਟ ਪੈਕੇਜ ਜਿਹੜਾ ਜੀ ਇਸ ਵਕਤ ਆਫਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਬਿਜ਼ਨਸ ਇੰਟਰਨੈਟ ਸਾਡੇ ਕੋਲ $40 ਚ, ਬਿਜ਼ਨਸ ਫੋਨ ਲਾਈਨ, ਕੋਈ ਸਟੋਰ ਹੈ, ਕੋਈ ਆਫਿਸ ਹੈ ਤੇ ਆਪਣੇ ਬਿਜ਼ਨਸ ਦੇ ਵਾਸਤੇ ਫੋਨ ਲਾਈਨ ਚਾਹੀਦੀਆਂ ਨੇ, $19.95 ਪਰ ਲਾਈਨ ਨਾਰਥ ਅਮਰੀਕਾ। ਬਹੁਤ ਸਾਰੀਆਂ ਹੋਰ ਡੀਲ ਨੇ ਜੀ, ਸਰੋਤੇ ਪਹੁੰਚ ਸਕਦੇ ਨੇ 8 ਨੰਬਰ ਮੈਲਨੀ ਡਰਾਈਵ, ਯੂਨਿਟ 203 ਬ੍ਰੈਂਪਟਨ ਦੇ ਵਿੱਚ। ਜਾਣਕਾਰੀ ਵਾਸਤੇ ਨੰਬਰ 905-203-3636, 905-203-3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ ਬਰਾੜ ਸਾਹਿਬ,
ਮਿਹਰਬਾਨੀ ਜੀ ਬਹੁਤ ਬਹੁਤ। ਦੋਸਤੋ ਗੱਲਬਾਤ ਆਪਣੀ ਚੱਲ ਰਹੀ ਸੀ ਵੀ ਜਿਹੜੀ ਵਿਚਾਰ ਚਰਚਾ ਸੰਵਾਦ, ਇਹ ਇਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਇਹਦੇ ਵਿੱਚੋਂ ਇੱਕ ਦੂਜੇ ਦੇ ਪ੍ਰਤੀ ਪਿਆਰ ਸਤਿਕਾਰ ਆ ਜਿਹੜਾ ਝਲਕੇ ਜਿਹੜੀ ਸਿੱਖ ਹਲਕਿਆਂ ਚ ਜਾਂ ਸਮੁੱਚੇ ਪੰਜਾਬੀ ਹਲਕਿਆਂ ਚ ਜਿਹੜੀ ਰਵਾਇਤ ਰਹੀ ਹੈ ਜਦੋਂ ਵਿਦਵਾਨ ਇਕੱਠੇ ਹੁੰਦੇ ਸੀ ਪੁਰਾਣੇ ਸਮੇਂ ਚ, ਮੈਂ ਕਹਿੰਦਾ ਜੀ ਪੰਜਾਬ ਦੀ ਵੀ ਗੱਲ ਛੱਡੋ ਭਾਰਤ ਦੀ ਗੱਲ ਕਰ ਲਓ ਤੁਸੀਂ ਪੁਰਾਣੇ ਸਮੇਂ ਦੇ ਵਿੱਚ, ਜਿੱਥੇ ਵਿਦਵਾਨ ਇਕੱਠੇ ਹੁੰਦੇ ਸੀ ਕਦੇ ਵਿਚਾਰ ਚਰਚਾ ਪੁਰਾਣੇ ਸਮਿਆਂ ਦੀਆਂ ਪੜ੍ਹ ਕੇ ਵੇਖਿਓ ਤੁਸੀਂ, ਬਹੁਤ ਵੀਡੀਓਜ਼ ਵੀ ਦੇਖੀਆਂ ਜਾ ਸਕਦੀਆਂ, ਤੇ ਉਹ ਪਹਿਲਾਂ ਇੱਕ ਦੂਜੇ ਦੇ ਵਿਚਾਰਾਂ ਨੂੰ ਅਹਿਮੀਅਤ ਦਿੰਦੇ ਸੀ, ਇੱਕ ਦੂਜੇ ਨੂੰ ਐਪਰੀਸ਼ੀਏਟ ਕਰਦੇ ਸੀ ਵੀ ਚਲੋ ਯਾਰ ਵੀ ਇਹ ਇਸ ਦਾ ਮੇਰੇ ਨਾਲੋਂ ਵੱਖਰਾ ਨਜ਼ਰੀਆ, ਪਹਿਲਾਂ ਇਹਦਾ ਨਜ਼ਰੀਆ ਫਰੋੜ ਕੇ ਤਾਂ ਦੇਖੀਏ। ਤੇ ਜਦੋਂ ਆਪਾਂ ਵੀ ਕਿਸੇ ਸੈਮੀਨਾਰ ਚ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ ਆਪਾਂ, ਪਹਿਲਾਂ ਸਾਨੂੰ ਬਿਲਕੁਲ ਸਬਰ ਸੰਤੋਖ ਪੇਸ਼ੈਂਸ ਦੇ ਨਾਲ ਸੁਣਨੀ ਪੈਂਦੀ ਹੈ ਗੱਲ, ਸਾਨੂੰ ਸਰੋਤਾ ਬਣਨਾ ਪੈਂਦਾ। ਸੈਮੀਨਾਰ ਕਰਵਾਏ ਇਸ ਕਰਕੇ ਜਾਂਦੇ ਨੇ ਤਾਂ ਕਿ ਜਿਹੜੇ ਅਲੱਗ ਅਲੱਗ ਜਨਤਾ ਅਲੱਗ ਅਲੱਗ ਵਿਚਾਰਾਂ ਦੀ ਹੁੰਦੀ ਹੈ, ਬਈ ਉਹਨਾਂ ਨੂੰ ਕਿਸੇ ਵੱਖਰੇ ਨੁਕਤੇ ਤੇ ਵੱਖਰੀ ਡਾਇਮੈਂਸ਼ਨ ਤੋਂ ਗੱਲ ਉਹਨਾਂ ਨਾਲ ਕੀਤੀ ਜਾਵੇ। ਆਮ ਕਰਕੇ ਜਿਹੜੇ ਜੱਜ ਹੁੰਦੇ ਨੇ ਜਿਹੜੇ ਫੈਸਲਾ ਵੀ ਕਰਦੇ ਨੇ ਨਾ, ਭਾਵੇਂ ਆਪਦੀ ਉਹਦੀ ਨਿੱਜੀ ਰਾਏ ਕੋਈ ਵੀ ਹੋਵੇ, ਉਹ ਕਹਿੰਦੇ ਜੀ ਤੱਥ ਪੇਸ਼ ਕਰੋ ਸਾਡੇ ਸਾਹਮਣੇ, ਉਹ ਤੱਥਾਂ ਨੂੰ ਦੇਖ ਕੇ ਫੈਸਲਾ ਕਰਦੇ, ਆਪਣੀ ਸਮਝ ਨੂੰ ਪਾਸੇ ਰੱਖ ਦਿੰਦੇ ਆ। ਜਦੋਂ ਆਪਾਂ ਕਿਸੇ ਨੂੰ ਸੁਣਨ ਜਾਂਦੇ ਹਾਂ, ਸਾਨੂੰ ਆਪਣਾ ਆਪ ਘਰ ਰੱਖਿਆ ਹੋਣਾ ਚਾਹੀਦਾ, ਅਸੀਂ ਕੱਪੜੇ ਤਾਂ ਸੋਹਣੇ ਪਾ ਕੇ ਚੱਲੇ ਜਾਂਦੇ ਹਾਂ ਪਰ ਉੱਪਰੋਂ ਟਾਈ ਸ਼ਾਈ ਵੀ ਲਾਈ ਹੁੰਦੀ ਹੈ, ਆਪਣਾ ਆਪ ਸਾਡਾ ਉਹਨਾਂ ਵਿੱਚੋਂ ਵੀ ਝਲਕਦਾ ਹੁੰਦਾ। ਜਦੋਂ ਅਸੀਂ ਸੈਮੀਨਾਰ ਕਰਨ ਜਾਂਦੇ ਹਾਂ, ਕਿਸੇ ਵਿਦਵਾਨ ਦੀ ਗੱਲ ਸੁਣ ਜਾਂਦੇ ਹਾਂ, ਸਾਨੂੰ ਪਹਿਲੀ ਗੱਲ ਜਿਹੜੀ ਮੇਰਾ ਖਿਆਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ, ਆਪਣਾ ਜਿਹੜਾ ਹੰਕਾਰ ਤੇ ਆਪਣਾ ਆਪ ਉਹ ਘਰ ਰੱਖ ਕੇ ਆਉਣਾ ਚਾਹੀਦਾ। ਸਾਨੂੰ ਇਸ ਤਰ੍ਹਾਂ ਚਾਹੀਦਾ ਵੀ ਮੈਂ ਜਿਹੜਾ ਕੁਛ ਮੇਰੇ ਕੋਲੇ ਆਉਣਾ ਇਹਨੂੰ ਤਾਂ ਭੁੱਲ ਜਾ, ਅਗਲੇ ਦੀ ਗੱਲ ਸੁਣਾ। ਨੋਰਮਲੀ ਕੀ ਹੁੰਦਾ, ਅਸੀਂ ਜਿਹੜੀ ਵਿਚਾਰਧਾਰਾ ਨਾਲ ਜੁੜੇ ਹੁੰਦੇ ਹਾਂ ਜਾਂ ਨਹੀਂ ਜੁੜੇ ਹੁੰਦੇ ਜਾਂ ਸਾਡੇ 'ਚ ਹੈਂਕੜ ਹੁੰਦੀ ਹੈ, ਬੁਲਾਰਾ ਬੋਲ ਰਿਹਾ ਹੁੰਦਾ, ਕੱਲਾ ਕੱਲਾ ਸ਼ਬਦ ਆ ਜਿਹੜਾ ਸਾਡੇ ਅੰਦਰੋਂ ਆਵਾਜ਼ ਉੱਠਦੀ ਆ, ਉਹ ਕਿਵੇਂ ਘਟੀਆ ਜਿਹਾ ਬੋਲੀ ਜਾਂਦਾ, ਆਹ ਸ਼ਬਦ ਦਾ ਮਤਲਬ ਆਏ ਨੀ, ਇਹਦਾ ਨਜ਼ਰੀਆ ਇਸ ਤਰ੍ਹਾਂ ਦਾ, ਕਿਉਂ ਹਰੇਕ ਸ਼ਬਦ ਤੇ ਸਾਡੀ ਜਿਹੜੀ ਮੈਂ ਆ ਸਾਡੀ ਆਪਣੀ ਸਮਝ ਆ ਉਹ ਬੁਲਾਰੇ ਦੀ ਸਮਝ ਨੂੰ ਕਾਟ ਕਰ ਰਹੀ ਹੁੰਦੀ ਹੈ। ਰਿਜ਼ਲਟ ਕੀ ਨਿਕਲਦਾ ਵੀ ਅਸੀਂ ਉਹਦੀ ਗੱਲ ਹੀ ਨਹੀਂ ਸੁਣਦੇ, ਜੇ ਅਸੀਂ ਉਹਦੀ ਧੱਕੇ ਨਾਲ ਸੁਣ ਵੀ ਲੈਂਦੇ ਹਾਂ ਅਸੀਂ ਸਮਝਦੇ ਨਹੀਂ, ਜੇ ਅਸੀਂ ਸਮਝ ਵੀ ਲੈਂਦੇ ਹਾਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਮਝਣ ਨਾਲ ਸਮਝ ਨਹੀਂ ਆਉਂਦੀਆਂ, ਜਦੋਂ ਅਸੀਂ ਅਮਲ 'ਚ ਪੈਂਦੇ ਹਾਂ ਉਦੋਂ ਸਮਝ ਆਉਂਦੀਆਂ। ਇੱਕ ਪ੍ਰੋਸੈਸ ਹੁੰਦਾ, ਉਹ ਪ੍ਰੋਸੈਸ ਦੇ ਮੁਤਾਬਕ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਚੱਲਦੀ ਹੈ। ਜਿਹੜੇ ਆ ਜਿਸ ਤਰੀਕੇ ਨਾਲ ਸਿੱਖ ਹਲਕਿਆਂ 'ਚ ਅੱਜ ਕੱਲ੍ਹ ਗੱਲ ਚੱਲ ਰਹੀ ਹੈ ਨਾ, ਇਹ ਸਿੱਖਣ ਸਿਖਾਉਣ ਵਾਲੀ, ਇਹਦੇ 'ਚ ਕੋਈ ਗੱਲ ਨਹੀਂ ਹੈਗੀ, ਇਹਦੇ 'ਚ ਤਾਂ ਸਿਰਫ ਡਾਂਗ, ਦੂਜੇ ਨੂੰ ਬੋਲਣ ਨਹੀਂ ਦੇਣਾ, ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਕਹਾਉਣਾ। ਵੀਰ ਜੀ ਦੱਸ ਕੇ ਹੀ ਗਏ ਨੇ ਕਿਵੇਂ ਕਦੇ ਕੁੱਤੇ ਕਹਿੰਦੇ ਨੇ ਇੱਕ ਦੂਜੇ ਨੂੰ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਨੇ, ਤੇ ਅੱਜ ਕੱਲ੍ਹ ਰਵਾਇਤ ਬਣ ਗਈ ਆ, ਬਹੁਤ ਅਰਦਾ ਵੀਡੀਓ ਤੇ ਉਹ ਆਡੀਓ ਦੇ ਵਿੱਚ ਕੈਦ ਹੋ ਜਾਂਦੀਆਂ ਗੱਲਾਂ ਜਿਹੜੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢਦੇ ਨੇ, ਉੱਥੇ ਸਟੇਜ ਤੇ ਬੈਠ ਕੇ ਬੋਲੀ ਜਾਂਦੇ ਹੁੰਦੇ ਨੇ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਤੇ ਉੱਧਰੋਂ ਜਦੋਂ ਆਪ ਬੋਲਦੇ ਨੇ ਉੱਧਰੋਂ ਫਿਰ ਕੁਆਂਟਰ ਕੁਆਂਟਰ ਦੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢਦੇ ਨੇ। ਮਤਲਬ ਹੈਰਾਨੀ ਵਾਲੀ ਗੱਲ ਆ ਬਈ, ਅਸੀਂ ਕਹਿੰਦੇ ਹਾਂ ਨਾ ਵੀ ਅਸੀਂ ਨਿਗਰ ਗਏ ਬਈ, ਸਿੱਖ ਧਰਮ ਆ ਜਿਹੜਾ ਉਹਦਾ ਮਾੜਾ ਹਾਲ ਹੋ ਗਿਆ, ਮਾੜਾ ਹਾਲ ਬਾਹਰੋਂ ਕਿਸੇ ਨੇ ਨੀ ਕੀਤਾ ਗਾ, ਮਾੜਾ ਹਾਲ ਇਹਨਾਂ ਨੇ ਆਪ ਹੀ ਕੀਤਾ। ਇਹਨਾਂ ਦੇ ਜਿਹੜੇ ਵੱਡੇ ਵੱਡੇ ਵਿਦਵਾਨ ਬਣੇ ਆ ਉਹ ਵਿਕ ਗਏ ਨੇ, ਸਾਧ ਆ ਜਿਹੜੇ ਉਹ ਲਟੇਰੇ ਨੇ, ਪਹਾਉਂਦੇ ਆਪਦੇ ਆਪ ਨੂੰ ਮਹਾਂਪੁਰਖ ਨੇ, ਬ੍ਰਹਮ ਗਿਆਨੀ ਨੇ, ਬ੍ਰਹਮ ਗਿਆਨੀ, ਬ੍ਰਹਮ ਮਤਲਬ ਬ੍ਰਹਮ ਦਾ ਮਤਲਬ ਤੁਸੀਂ ਸਮਝਦੇ ਹੋ ਉਹਦਾ ਗਿਆਨ ਰੱਖਣ ਵਾਲੇ, ਤੇ ਗਿਆਨ ਇਹਨਾਂ ਨੂੰ ਉਹਦਾ ਨੀ ਜਿਹੜਾ ਜਿਹੜੀਆਂ ਗੱਲਾਂ ਆਪ ਕਰਦੇ ਨੇ, ਜਿਹਦੇ ਬਾਰੇ ਗੱਲਾਂ ਕਰਦੇ ਨੇ। ਮਤਲਬ ਹੈਰਾਨੀ ਦੀ ਗੱਲ ਆ ਜੀ, ਮੈਂ ਬਾਕੀ ਧਰਮਾਂ ਦੇ ਵਿੱਚ ਜਿਹੜੀ ਕਾਂਡ ਸ਼ਾਂਟ ਆ ਵਿਦਵਾਨਾਂ ਦੀ ਲੜਾਈ ਮੈਂ ਬਹੁਤ ਵਾਰੀ ਸੁਣਦਾ ਵੀਡੀਓ ਤੇ ਦੇਖਦਾ ਹੁੰਦਾ, ਜਿੰਨਾ ਕੁ ਹੇਠਲੇ ਪੱਧਰ ਤੇ ਜਾ ਕੇ ਇਹ ਲੜਦੇ ਨੇ ਕਿਸੇ ਹੋਰ ਧਰਮ 'ਚ ਸ਼ਾਇਦ ਨਾ ਲੜਦੇ ਹੋਣ। ਅੱਛਾ ਹੁਣ ਇਹਨਾਂ 'ਚ ਇੱਕ ਦੂਜੇ ਨੂੰ ਕਹਿੰਦੇ ਜੀ ਉਹ RSS ਦੇ ਖਰੀਦੇ ਆ, ਉਹ ਉਹਨੂੰ ਕਹਿੰਦਾ ਵੀ RSS ਦਾ ਖਰੀਦਿਆ ਹੋਇਆ, ਤੇ ਇਹ ਨੀ ਪਤਾ ਹੁਣ ਵੀ RSS ਨੇ ਕਿਹਨੂੰ ਖਰੀਦਿਆ। ਮਤਲਬ ਇੰਨਾ ਕੁ ਸੰਨ ਆ ਜਿਹੜਾ ਇਹਨਾਂ ਦੇ ਵਿੱਚ ਲੱਗ ਚੁੱਕਿਆ, ਇਹ ਹੁਣ ਦਾ ਨੀ ਲੱਗਿਆ ਹੋਇਆ, ਮਾਫ ਕਰਨਾ ਇਹ ਬਹੁਤ ਸਾਲਾਂ ਦਾ ਲੱਗਿਆ, ਇਹਨਾਂ ਨੂੰ ਪਤਾ ਹੀ ਨੀ ਲੱਗਦਾ ਵੀ ਸਾਨੂੰ ਪਿੱਛੋਂ ਕੌਣ ਕੰਟਰੋਲ ਕਰ ਰਿਹਾ। ਮਤਲਬ ਸਿੱਖ ਫਿਲੋਸਫੀ ਤਾਂ ਲੋਕਾਂ ਤੱਕ ਜਾ ਹੀ ਨਹੀਂ ਰਹੀ, ਤੇ ਜੇ ਕੋਈ ਮਾੜਾ ਜਿਹਾ ਕਹਿ ਦੇ ਨਾ ਕਿੰਤੂ ਪਰੰਤੂ ਕਰਦੇ ਇਹਨਾਂ ਦੇ ਉੱਤੇ, ਉਹਨੂੰ ਕਹਿਣਗੇ ਨਾਸਤਿਕ ਆ, ਵੀ ਨਾਸਤਿਕ ਤਾਂ ਫਿਰ ਕੀ ਹੋ ਗਿਆ, ਨਾਸਤਿਕ ਤੁਸੀਂ ਦੱਸੋ ਵੀ ਨਾਸਤਿਕ ਬੰਦੇ ਤੁਹਾਥੋਂ ਕਿਹੜੀ ਗੱਲ 'ਚ ਮਾੜੇ ਨੇ। ਹੁਣ ਤਾਂ ਇਹਨਾਂ 'ਚ ਉਹਦੇ ਆਪ ਹੀ ਕਹਿਣ ਲੱਗ ਗਏ ਆ ਵੀਰ ਜੀ ਗੱਲ ਕਰਕੇ ਗਏ ਸੀ ਢੱਡਰੀਆਂ ਵਾਲੇ ਦੀ, ਮੇਰਾ ਕੋਈ ਬੜਾ ਵਾਹ ਵਾਸਤਾ ਨਹੀਂ ਹੈਗਾ ਢੱਡਰੀਆਂ ਵਾਲੇ ਨਾਲ ਜਾਂ ਟਕਸਾਲੀਆਂ ਦੇ ਨਾਲ, ਪਰ ਜਦੋਂ ਇਹ ਨਾਸਤਿਕਾਂ ਤੇ ਤਰਕਸ਼ੀਲਾਂ ਤੇ ਕਿੰਤੂ ਕਰਦੇ ਨੇ ਮੈਨੂੰ ਹਾਸਾ ਆਉਂਦਾ, ਵੀ ਪਹਿਲਾਂ ਤੁਸੀਂ ਆਪ ਹੀ ਮਿੱਥ ਲਓ, ਤੁਸੀਂ ਇੱਕ ਦੂਜੇ ਨੂੰ ਕਦੇ ਤਰਕਸ਼ੀਲ ਕਹਿੰਦੇ ਹੋ, ਕਦੇ ਕਾਮਰੇਡ ਕਹਿੰਦੇ ਹੋ, ਕਦੇ ਨਾਸਤਿਕ ਕਹਿੰਦੇ ਹੋ, ਤੁਸੀਂ ਨਾਸਤਿਕਤਾ ਬਾਰੇ ਪਹਿਲਾਂ ਪੜ੍ਹ ਕੇ ਦੇਖੋ ਤਰਕਸ਼ੀਲਤਾ ਬਾਰੇ। ਹੁਣ ਇੱਕ ਧੜਾ ਇਹਨਾਂ ਦੇ ਵਿੱਚੋਂ ਤਰਕ ਦੀ ਗੱਲ ਕਰਦਾ, ਦੂਜਿਆਂ ਨੂੰ ਉਹ ਭੈੜਾ ਲੱਗਦਾ, ਮਤਲਬ ਫਿਰ ਉਹ ਉਹਨੂੰ ਦੁਸ਼ਮਣਾਂ ਰਲਾ ਦਿੰਦੇ ਨੇ ਵੀ ਤੁਹਾਡੇ ਆਪਦੇ ਹੀ ਨੇ, ਤੁਸੀਂ ਬੈਠ ਕੇ ਕਦੇ ਵਿਚਾਰ ਚਰਚਾ ਕਰਕੇ ਵੇਖੋ, ਸਿੱਟਾ ਕੱਢ ਕੇ ਵੇਖੋ। ਅੱਛਾ ਫਿਰ ਇਹ ਕਹਿੰਦੇ ਨੇ ਜੀ ਅਕਾਲ ਤਖ਼ਤ ਦੀ ਮਰਿਆਦਾ ਜਿਹੜੀ ਉਹਨੂੰ ਮੰਨਣਾ ਚਾਹੀਦਾ, ਕਿਹੜੀ ਮਰਿਆਦਾ ਰਹਿ ਗਈ? ਬਾਦਲ ਨੇ ਤਾਂ ਇੰਨੇ ਸਾਲ ਕੰਟਰੋਲ ਕਰੀ ਰੱਖਿਆ, ਗੁਰਦੁਆਰਾ ਪ੍ਰਬੰਧਕ ਕਮੇਟੀ ਥੱਲੇ ਤੋਂ ਲੈ ਕੇ ਉੱਤੇ ਤੱਕ ਭ੍ਰਿਸ਼ਟ ਆ, ਮਤਲਬ ਕੱਲਾ ਕੱਲਾ ਮੁਲਾਜ਼ਮ ਭ੍ਰਿਸ਼ਟ ਆ, ਗੋਲਕਾਂ ਦੀ ਮਾਇਆ ਉਹ ਖਾਈ ਜਾਂਦੇ ਨੇ। ਆਹ ਪਰਸੋਂ ਚੌਥੇ ਦੀ ਖ਼ਬਰ ਆ, ਕਹਿੰਦੇ ਜੀ ਤਖ਼ਤ ਕੇਸਗੜ੍ਹ ਸਾਹਿਬ ਜਿਹੜੇ ਚੜਾਵਾ ਚੜਾਉਣ ਜਾਂਦੇ ਨੇ ਯਾਤਰੀ, ਉੱਥੇ ਮੱਥਾ ਟੇਕ ਕੇ ਚੜਾਵਾ ਚੜਾਉਂਦੇ, ਉਹਨਾਂ ਨੂੰ ਰਸੀਦ ਕੱਟੀ ਜਾਂਦੀ ਹੈ, ਇੱਕ ਰਸੀਦ ਦੀ ਕਾਪੀ ਉਹ ਬੰਦਾ ਰੱਖਦਾ, ਤੇ ਉਹਨੂੰ ਮੈਂ ਕਸਟਮਰ ਕਹੂੰਗਾ, ਮੈਂ ਸ਼ਰਧਾਲੂ ਨੀ ਕਹਿੰਦਾ ਸੋਰੀ, ਕਸਟਮਰ ਰੱਖਦਾ, ਤੇ ਦੂਜੀ ਜਿਹੜੀ ਰਸੀਦ ਦੀ ਕਾਪੀ ਆ ਉਹ ਮੈਨੇਜਮੈਂਟ ਕੋਲ ਜਾਂਦੀ ਹੈ। ਕਹਿੰਦੇ ਉਹ ਬੰਦਾ ਜਿਹੜਾ ਉੱਥੇ ਪਰਚੀਆਂ ਕੱਟ ਰਿਹਾ ਹੁੰਦਾ ਮੈਨੇਜਮੈਂਟ ਕੋਲ ਜਮਾ ਹੀ ਨੀ ਕਰਾਈਆਂ, ਪਤਾ ਨੀ ਕਿੰਨੇ ਹਜ਼ਾਰਾਂ ਜਾਂ ਕਿੰਨੇ ਲੱਖਾਂ ਦਾ ਘਪਲਾ ਜਿਹੜਾ ਉੱਥੇ ਮਤਲਬ ਹੋ ਗਿਆ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਵਿਦੇਸ਼ਾਂ 'ਚ ਬੈਠੇ ਲੋਕ ਆ ਜਿਹੜੇ, ਉਹਨਾਂ ਨੂੰ ਸਾਰਾ ਕੁਛ ਪਤਾ ਵੀ ਇਹੋ ਜਿਹਾ ਕੁਛ ਕਰਦੇ ਨੇ, ਉਹ ਫਿਰ ਵੀ ਚੜਾਵੇ ਤੇ ਚੜਾਵਾ, ਚੜਾਵੇ ਤੇ ਚੜਾਵਾ ਕਿਉਂ ਕਰਦੇ ਨੇ ਭਲਾ? ਉਹਨਾਂ ਨੂੰ ਲੱਗਦਾ ਵੀ ਉੱਤੇ ਇੱਕ ਰੱਬ ਬੈਠਾ, ਉਹ ਨਾ ਜੇ ਅਸੀਂ ਉੱਥੇ ਗੁਰਦੁਆਰਿਆਂ 'ਚ ਚੜਾਵਾ ਚੜਾਇਆ, ਉਹਨੇ ਸਾਡੇ ਲਈ ਸਵਰਗਾਂ ਦੀ ਸੀਟ ਆ ਜਿਹੜੀ ਰਾਖਵੀਂ ਕਰ ਲੈਣੀ ਆ, ਇਸ ਕਰਕੇ। ਅੱਛਾ ਉਹ ਜੀ ਵਿਕੇ ਬਕਾਏ ਪਾਠ ਹੁੰਦੇ ਨੇ, ਮੈਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ, ਮੈਂ ਤਾਂ ਸੁਣ ਕੇ ਹੱਸਦਾ ਹੁੰਦਾ ਵੀ ਜਿਹੜਾ ਵੀ ਕੁਛ ਮੈਂ ਬੋਲਣਾ ਅੱਧਾ ਕੰਮ ਤਾਂ ਆਪ ਹੀ ਕਰੀ ਜਾਂਦੇ ਨੇ, ਆਪ ਹੀ ਜਲੂਸ ਕੱਢੀ ਜਾਂਦੇ ਨੇ, ਇਸ ਕਰਕੇ ਮੈਂ ਇਸ ਵਿਸ਼ੇ ਤੇ ਘੱਟ ਗੱਲ ਕਰਦਾ ਹੁੰਦਾ, ਮੈਂ ਸਾਇੰਸ ਦੀਆਂ ਵਿਗਿਆਨ ਦੀਆਂ ਗੱਲਾਂ ਕਰਦਾ ਹੁੰਦਾ। ਖੈਰ ਆਪਣੀ ਗੱਲਬਾਤ ਕਿਤੇ ਦੋਸਤੋ ਬਹੁਤੀ ਲੰਮੀ ਆ ਜਿਹੜੀ, ਉਹ ਨਾ ਹੋ ਜਾਏ, ਆਪਾਂ ਬ੍ਰੇਕ ਲੈ ਲਈਏ, ਕਿਉਂਕਿ ਸ਼ਿਵਿੰਦਰ ਨੂੰ ਵੀ ਆਪਾਂ ਲਾਈਨ ਤੇ ਲੈਣਾ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 905-671-9244।
ਨਾ ਮੈਂ ਕਿਹਾ ਜੀ ਕੀ ਗੱਲ ਹੋਈ?
P for popular, P for pizza,
P for pehla,
pehla
haan ji, na dooja na teeja, khao hamesha number 1 popular pizza,
jithe na sirf tusi apne manpasand pizza balki swad le kharare wings te garlic bread da vi maza le sakde ho।
Bhai bachiyan te jawanan nu hi nahi, eh ta saadi bebe nu vi pata hai।
Aho ji, bhukh lagi hai bali, te kamao number
9058744242
905-874-4242 popular pizza।
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਜਿੰਨੀ ਕੁ ਆਪਾਂ ਗੱਲਬਾਤ ਕੀਤੀ ਹੈ, ਮੈਂ ਇਹਨੂੰ, ਵੈਸੇ ਦੋ ਕਾਲਰ ਸਾਡੇ ਨਾਲ ਨੇ, ਪਰ ਮੈਂ ਇਹਨੂੰ ਇੱਥੇ ਖਤਮ ਕਰਨੀ ਚਾਹੁੰਦਾ ਬਈ, ਇਹ ਇਹਨਾਂ ਧਰਮਾਂ ਦੇ ਵਿੱਚ ਇਹੋ ਜਿਹਾ ਕੁਛ ਹੀ ਹੁੰਦਾ, ਆਪਸ ਵਿੱਚ ਦੀ ਲੜ ਪਏ, ਇੱਕ ਦੂਜੇ ਦੇ ਤਵਾ ਲਾਤਾ, ਇੱਕ ਦੂਜੇ ਦਾ ਵਢਾਂਗਾ ਕਰਤਾ, ਦੂਜੇ ਧਰਮ ਵਾਲਿਆਂ ਨੂੰ ਪੁੱਠੀ ਸ਼ਬਦਾਵਲੀ ਬੋਲਤੀ, ਪਰ ਇਹ ਥੋੜਾ ਜਿਹਾ ਅੱਗੇ ਚਲੇ ਗਏ ਨੇ। ਇਹ ਆਪਣੇ ਘੇਰੇ ਦੇ ਵਿੱਚ ਹੀ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ, ਦੂਜੇ ਨੂੰ ਕੁੱਤੇ ਬਿੱਲੇ ਕਹਿਣਾ, ਇੱਥੋਂ ਤੱਕ ਚਲੇ ਗਏ ਨੇ, ਤੇ ਲੋਕਾਂ ਨੂੰ ਹੁਣ ਇਹਨਾਂ ਦਾ ਪਤਾ ਲੱਗ ਗਿਆ। ਪਰ ਫਿਰ ਵੀ ਕੋਈ ਕੋਈ ਬੰਦਾ ਬਾਹਰੋਂ ਵੀ ਪਿੰਡ ਦੇ ਵਿੱਚ ਬਾਹਰੋਂ ਜਾਂਦਾ ਜਾਂਦਾ ਕੋਈ ਬੰਦਾ ਜੇ ਪਿੰਡ ਵਾਲੇ ਲੜਦੇ ਲੋਕ ਕਹਿ ਦਿੰਦੇ ਚਲੋ ਯਾਰ ਲੜਨਾ ਨੀ ਚਾਹੀਦਾ, ਆਪਾਂ ਤਾਂ ਇੰਨਾ ਹੀ ਕਹਿ ਸਕਦੇ ਹਾਂ ਬਈ ਇੱਕ ਪਾਸੇ ਤਾਂ ਤੁਸੀਂ ਪ੍ਰਚਾਰ ਕਰਦੇ ਹੋ ਬਈ ਬਈ ਦੇਖੋ ਦਾਵਾ ਕਰਦੇ ਹੋ ਤੁਸੀਂ ਵੀ ਅਸੀਂ ਸਿੱਖ ਫਿਲਾਸਫੀ ਤੇ ਖੜਦੇ ਹਾਂ, ਇੱਕ ਪਾਸੇ ਤਾਂ ਕਹਿੰਦੇ ਹੋ ਨਿਹੱਥਿਆਂ ਤੇ ਵਾਰ ਨੀ ਕਰਨਾ ਚਾਹੀਦਾ, ਤੇ ਉਹ ਚਲੋ ਢੱਡਰੀਆਂ ਵਾਲਾ ਆਪਦਾ ਪ੍ਰਚਾਰ ਕਰਦਾ, ਪਹਿਲੀ ਗੱਲ ਤਾਂ ਉਹਨੂੰ ਰੋਕਦੇ ਕਿਉਂ, ਕਿਸੇ ਨੂੰ ਵੀ ਨਹੀਂ ਰੋਕਣਾ ਚਾਹੀਦਾ। ਦੂਜੀ ਗੱਲ ਤੁਸੀਂ ਉਹਦੇ ਤੇ ਹਮਲਾ ਵੀ ਕਰਾਤਾ, ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਲਈ, ਤੇ ਫਿਰ ਤੁਸੀਂ ਕਹਿੰਦੇ ਵੀ ਸਾਡੇ ਜਿੱਡਾ ਸਿੱਖ ਕੋਈ ਹੈ ਹੀ ਨਹੀਂ, ਇੱਕ ਪਾਸੇ ਕਹਿੰਦੇ ਨਿਹੱਥਿਆਂ ਤੇ ਸਿੱਖ ਸਿੱਖ ਆ ਜਿਹੜਾ ਉਹ ਵਾਰ ਨਹੀਂ ਕਰਦਾ, ਮਤਲਬ ਬਹੁਤ ਗੱਲਾਂ ਨੇ ਜਿਨ੍ਹਾਂ ਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ, ਧੱਕੇ ਨਾਲ ਦੂਜੇ ਦਾ ਮੂੰਹ ਬੰਦ ਕਰਾਉਂਦੇ ਨੇ। ਚਲੋ ਆਪਾਂ ਦੋ ਕਾਲਰਾਂ ਦੀ ਗੱਲ ਸੁਣ ਲਈ, ਫਿਰ ਸ਼ੇਵਿੰਦਰ ਵੀ ਸਾਡੇ ਨਾਲ ਨੇ। ਹਾਂਜੀ ਵੀਰ ਜੀ, ਪਹਿਲੀ ਕਾਲ ਤੇ ਚੱਲਦੇ ਆ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਬਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਭ ਤੋਂ ਪਹਿਲਾਂ ਜੀ ਤੁਹਾਨੂੰ ਮੈਂ ਵਧਾਈ ਦੇਣੀ ਚਾਹੁੰਦਾ ਵੀ ਤੁਹਾਡੇ ਜਿਹੜੇ ਟੌਪਿਕ ਹੈਗੇ ਬੜੇ ਹੀ ਜਿਹੜੇ ਹੈਗੇ ਆ ਕਿ ਕਰੰਟ ਮਸਲਿਆਂ ਦੇ ਨਾਲ ਜੁੜੇ ਹੁੰਦੇ ਹੈਗੇ, ਤੇ ਤੁਸੀਂ ਬੜੇ ਵਿਸਥਾਰ ਦੇ ਨਾਲ ਮਸਲਿਆਂ ਨੂੰ ਚੱਕਦੇ ਹੋ, ਇਹਦੀ ਤੁਹਾਨੂੰ ਸ਼ਾਬਾਸ਼ ਦੇਣੀ ਬਣਦੀ ਆ। ਤੇ ਦੂਜੇ ਨੰਬਰ ਦੇ ਉੱਤੇ ਗੱਲ ਆ ਵੀ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਆਪਣੇ ਮਨ ਦੇ ਵਿੱਚ ਕਿੰਨੀ ਸ਼ਰਧਾ ਹੁੰਦੀ ਸੀ ਸੁਬੀਰ ਲਈ, ਹੈ ਨਾ, ਵੀ ਗੁਰੂ ਜੀ ਦਾ ਸ਼ਹੀਦੀ ਪੁਰਬ ਆਊਗਾ, ਪੰਜਵੀਂ ਪਾਤਸ਼ਾਹੀ ਦਾ ਸੁਬੀਰ ਲੱਗੂਗੀ, ਸੇਵਾ ਕਰਾਂਗੇ, ਹੈ ਨਾ। ਇਹਨਾਂ ਨੇ ਤਾਂ ਸੁਬੀਰ ਲਈ ਆੜ ਦੇ ਵਿੱਚ ਬੰਦਾ ਹੀ ਮਾਰਤਾ ਜੀ, ਠੀਕ ਹੈ ਨਾ। ਇਹ ਤੋਂ ਵੱਧ ਸਿਧਾਂਤਾਂ ਦਾ ਫਿਰ ਕਿਸੇ ਨੇ ਇਹਦੇ ਉੱਤੇ ਆਵਾਜ਼ ਨਹੀਂ ਚੁੱਕੀ ਹੈਗੀ, ਨਾ ਕਿਸੇ ਬੁੱਧੀਜੀਵੀ ਨੇ, ਨਾ ਕਿਸੇ ਸ਼੍ਰੋਮਣੀ ਕਮੇਟੀ ਨੇ, ਨਾ ਕਿਸੇ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਭਾਈ ਤੁਸੀਂ ਇਸ ਪਰੰਪਰਾ ਨੂੰ ਗਲਤ ਇਹਦਾ ਘਾਣ ਕੀਤਾ ਗਾ, ਠੀਕ ਹੈ ਨਾ, ਵੀ ਤੁਸੀਂ ਸਜ਼ਾ ਦੇ ਹੱਕਦਾਰ ਹੋਗੇ, ਹੈ ਨਾ। ਤੇ ਇਸ ਕਰਕੇ ਬਾਰ ਸਾਹਿਬ ਇਹ ਗੱਲ ਆ ਗਈ ਵੀ ਹੁਣ ਬੋਲਣ ਦੀ ਤਾਂ ਲੋੜ ਹੀ ਨੀ, ਬੋਲੀ ਤਾਂ ਆਪ ਹੀ ਬਹੁਤ ਜਾਂਦੇ ਆ ਜੀ, ਠੀਕ ਹੈ ਨਾ। ਹੁਣ ਤਾਂ ਸੁਣਨ ਦੇ ਨਾਲ ਹੀ ਨਿਰਣਾ ਹੋ ਜਾਣਾ ਇਹਨਾਂ ਦਾ, ਠੀਕ ਹੈ ਨਾ, ਬਸ ਚੁੱਪ ਕਰਕੇ ਸੁਣੀ ਚੱਲੋ, ਆਪ ਹੀ ਨਿਰਣਾ ਹੋ ਜਾਣਾ, ਬੋਲੀ ਤਾਂ ਆਪ ਹੀ ਬਹੁਤ ਜਾਂਦੇ ਇੱਕ ਦੂਜੇ ਦੇ ਉਲਟ।
ਮਿਹਰਬਾਨੀ,
ਮਿਹਰਬਾਨੀ ਜੀ, ਸ਼ੁਕਰੀਆ, ਹਾਂਜੀ, ਥੈਂਕ ਯੂ,
ਮਿਹਰਬਾਨੀ। ਅਗੇਨ ਤੁਸੀਂ ਕਾਫੀ ਕੁਛ ਕਹਿਤਾ, ਮੈਂ ਤਾਂ ਇਹ ਕਹੂੰਗਾ ਵੀ ਆਪ ਹੀ ਸੁਣਾਉਂਦੇ ਆ ਲੋਕਾਂ ਨੂੰ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਤੇ ਆਪ ਕਿੰਨਾ ਕੁ ਮਿੱਠਾ ਬੋਲਦੇ ਨੇ, ਥੋੜਾ ਜਿਹਾ ਆਡੀਓ ਇਹਨਾਂ ਦੀਆਂ ਵੀਡੀਓ ਸੁਣ ਕੇ ਵੇਖਿਓ, ਫਿਰ ਤੁਹਾਨੂੰ ਪਤਾ ਲੱਗ ਜੂਗਾ। ਖੈਰ ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ ਨਿੱਕਾ, ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਵੇਖੋ, ਹਰ ਇੱਕ ਦੇ ਆਪੋ ਆਪਣੇ ਵਿਚਾਰ ਆ, ਨਾ ਤਾਂ ਮੈਂ ਢੰਡੀਆਂ ਵਾਲੇ ਵੱਲ ਦਾ, ਨਾ ਹੀ ਮੈਂ ਟਕਸਾਲੀਆਂ ਵੱਲ ਦਾ, ਕਿਉਂਕਿ ਟਕਸਾਲੀ ਆ ਉਹ ਕੱਟੜ ਜ਼ਿਆਦਾ, ਬੋਲੀ ਮਾੜੀ ਆ, ਠੀਕ ਹੈ। ਜਿਹੜਾ ਢੰਡਰੀ ਵਾਲਾ ਤੁਸੀਂ ਸੂਨਰ ਲੇਟਰ ਦੇਖ ਲਿਓ, ਜਿੰਨੀ ਕੁ ਮੇਰੀ ਸਮਝ ਕੰਮ ਕਰਦੀ ਆ, ਇਹ ਪਲਾਂਟ ਕੀਤਾ ਹੋਇਆ ਬੰਦਾ, ਕਿਉਂਕਿ 430 ਪੰਨੇ ਆ, ਕਦੇ ਇਹਨੇ ਉਹਦਾ ਜ਼ਿਕਰ ਨਹੀਂ ਕੀਤਾ, ਆਪਦੇ ਆਪਦੇ ਨਾਲ ਜੋੜਦਾ ਹੈ, ਜਾਣੀ ਕਹਿ ਲਓ ਪਿੱਛੋਂ ਨੂੰ ਇਹ ਹੁਕਮ ਹੋਇਆ ਵੀ ਤੂੰ ਭਾਈ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਰੱਖਣਾ, ਇਹਨਾਂ ਨੂੰ ਅੰਮ੍ਰਿਤ ਛਕਾ ਤਾ ਜੀ, ਇੱਕ ਰਾਤ ਆਸਰਾ ਲੈਣਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਜੋੜਨਾ ਆਪਦੇ ਨਾਲ, ਤੇ ਭਾਈ ਸਿੱਖਾਂ ਨੂੰ ਤਾਂ ਗੁੱਸਾ ਆਊਗਾ ਹੀ। 430 ਪੰਨਿਆਂ ਦੇ ਵਿੱਚੋਂ ਇਹਨੇ ਕਦੇ ਵੀ ਕੀਰਤਨ ਨਹੀਂ ਕੀਤਾ, ਕਦੇ ਕਥਾ ਨਹੀਂ ਕੀਤੀ, ਕਦੇ ਕੁਛ ਨਹੀਂ ਕੀਤਾ, ਕਿਉਂਕਿ ਪਲਾਂਟ ਕੀਤਾ ਬੰਦਾ, ਉਹਨਾਂ ਨੇ ਆਕੇ ਦੇ ਹਿਸਾਬ ਨੇ ਚੱਲਣਾ ਜੋ ਉਹਨੂੰ ਹੁਕਮ ਹੁੰਦਾ, ਮੇਰੀ ਤਾਂ ਇਹ ਸਮਝ ਕੰਮ ਕਰਦੀ ਆ।
ਧੰਨਵਾਦ ਵੀਰ ਜੀ, ਤੁਸੀਂ ਵਿਚਾਰ ਦਿੱਤੇ ਆ। ਦੇਖੋ ਜੀ, ਮੈਂ ਤਾਂ ਮੇਰਾ ਖਿਆਲ ਮੇਰੇ ਸਰੋਤੇ ਚੰਗੀ ਤਰ੍ਹਾਂ ਜਾਣਦੇ ਆ ਬਈ ਮੈਂ ਤਾਂ ਮੈਂ ਨੋਰਮਲ ਬੰਦਾ, ਮੈਨੂੰ ਕੋਈ ਮਤਲਬ ਨੀ ਢੱਡਰੀਆਂ ਵਾਲਾ ਕੀ ਕਹਿੰਦਾ, ਮੈਨੂੰ ਕੋਈ ਮਤਲਬ ਨੀ ਟਕਸਾਲੀ ਕੀ ਕਹਿੰਦੇ ਨੇ। ਗੱਲ ਇਹ ਚੱਲ ਇਹ ਨੀ ਚੱਲ ਰਹੀ, ਗੱਲ ਇਹ ਚੱਲ ਰਹੀ ਹੈ ਵੀ ਜਿਵੇਂ ਇਹ ਇੱਕ ਦੂਜੇ ਦਾ ਜਲੂਸ ਕੱਢਦੇ ਨੇ, ਇੱਕ ਦੂਜੇ ਨਾਲ ਲੜਦੇ ਨੇ, ਗੰਦੀ ਸ਼ਬਦਾਵਲੀ ਬੋਲਦੇ ਨੇ, ਇੱਥੇ ਪ੍ਰੋਟੈਸਟ ਕਰਦੇ ਨੇ। ਮੈਂ ਇਹ ਵੀ ਦੱਸਿਆ ਵੀ ਪ੍ਰੋਟੈਸਟ ਤਾਂ ਕਿਸੇ ਖਾਸ ਹਾਲਤਾਂ 'ਚ ਕੀਤਾ ਜਾਂਦਾ ਹੁੰਦਾ ਜਾਬਰ ਧਿਰ ਦੇ ਖਿਲਾਫ, ਇਹਦੇ 'ਚ ਕੋਈ ਪ੍ਰੋਟੈਸਟ ਕਰਨ ਵਾਲੀ ਜ਼ਰੂਰਤ ਨਹੀਂ ਹੁੰਦੀ ਬਈ ਜੇ ਇੱਥੇ ਆ ਕੇ ਕਿਸੇ ਨੇ ਕਮਰਾ ਬੁੱਕ ਕਰਾ ਲਿਆ, ਹਾਲ ਬੁੱਕ ਕਰਾ ਲਿਆ ਤੇ ਜਲੂਸ ਕੱਢੋ। ਮੈਂ ਕੋਈ ਢੱਡਰੀਆਂ ਵਾਲੇ ਬਾਰੇ ਤੁਸੀਂ ਪੁਰਾਣੀ ਗੂਗਲ ਕਰਕੇ ਦੇਖਿਓ, ਮੁਲਾਕਾਤ ਟੀਵੀ ਦੇ ਚਰਨਜੀਤ ਬਰਾੜ, 10 ਸਾਲ ਪਹਿਲਾਂ ਦੀਆਂ ਗੱਲਾਂ ਜਦੋਂ ਮੈਂ ਟੀਵੀ ਤੇ ਬੋਲਦਾ ਹੁੰਦਾ ਸੀ ਨਾ, ਵਿਜਨ ਟੀਵੀ ਦਾ ਜਿਹੜਾ ਪ੍ਰੋਗਰਾਮ ਚੱਲਦਾ, ਢੱਡਰੀਆਂ ਵਾਲੇ ਦੇ ਚੇਲੇ ਲਿਖਦੇ ਹੁੰਦੇ ਸੀ, ਕਾਲੇ ਮੂੰਹ ਵਾਲਾ ਚਰਨਜੀਤ ਬਰਾੜ ਜਦੋਂ ਬੋਲਦਾ ਤੇ ਇਹ ਸੰਤਾਂ ਦੇ ਖਿਲਾਫ ਆਗ ਉਗਲਦਾ, ਇਹਨੂੰ ਐਂ ਕਰਨਾ ਚਾਹੀਦਾ, ਬਥੇਰੀਆਂ ਧਮਕੀਆਂ ਸਾਨੂੰ ਆਉਂਦੀਆਂ ਸੀ। ਇਹ ਢੱਡਰੀਆਂ ਵਾਲਾ, ਅਸਲ ਜਿੱਦਾਂ ਤੁਸੀਂ ਗੱਲ ਦੀ ਡੰਘਿਆਈ ਚ ਜਾਓ, ਜਿਹੜੇ ਟਕਸਾਲੀ ਨੇ ਉਹਨਾਂ ਦੇ ਜ਼ਿੰਦਗੀ ਜਿਉਣ ਦੇ, ਬੋਲਣ ਚੱਲਣ ਦੇ ਤਰੀਕੇ ਪੁਰਾਣੇ ਨੇ, ਜਿਹੜੇ ਪਹਿਲਾਂ ਵਾਲੇ ਨੇ। ਅੱਛਾ, ਹੁਣ ਨਵੀਂ ਮਾਰਕੀਟ ਜਿਹੜੀ ਹੈਗੀ ਆ, ਨਵੀਂ ਮਾਰਕੀਟ ਹੋਂਦ 'ਚ ਆ ਗਈ, ਨਵੇਂ ਲੋਕ ਹੋਂਦ 'ਚ ਆ ਗਏ, ਉਹ ਤਰਕਸ਼ੀਲ ਸੋਚ ਕਰਕੇ, ਲੈਫਟ ਸੋਚ ਕਰਕੇ, ਵਿਗਿਆਨਿਕ ਸੋਚ ਕਰਕੇ, ਲੋਕਾਂ ਦਾ ਜੀਵਨ ਟੈਕਨੋਲੋਜੀ ਆਉਣ ਕਰਕੇ ਲੋਕਾਂ ਦਾ ਸੋਚਣ ਦਾ ਢੰਗ ਬਦਲ ਗਿਆ। ਇੱਕ ਨਵੇਂ ਕਸਟਮਰ ਮਿਲਣ ਲੱਗ ਗਏ, ਜਿਹੜੀ ਪੁਰਾਣੀਆਂ ਗੱਲਾਂ 'ਚ ਰੁਚੀ ਨਹੀਂ ਰੱਖਦੇ। ਜਿਹੜਾ ਢੱਡਰੀਆਂ ਵਾਲਾ, ਉਹਨੇ ਨਵੀਂ ਮਾਰਕੀਟ ਲੱਭ ਲਈ, ਆ ਸੌਦਾ ਉਹਨੇ ਵੀ ਸੌਦਾ ਹੀ ਵੇਚਣਾ, ਪੁਰਾਣੇ ਵੀ ਸੌਦਾ ਹੀ ਵੇਚਦੇ ਨੇ। ਅੱਛਾ, ਹੁਣ ਉਹਨੇ ਥੋੜ੍ਹਾ ਬਹੁਤ ਪੜ੍ਹ ਲਿਖ ਲਿਆ, ਜਿਹੜਾ ਬੰਦਾ ਥੋੜਾ ਬਹੁਤ ਪੜ੍ਹ ਲਿਖ ਲੈਂਦਾ ਉਹ ਪੜ੍ਹਾਈ ਲਿਖਾਈ ਉਹਨੂੰ ਟਿਕਣ ਨੀ ਦਿੰਦੀ, ਇਸ ਕਰਕੇ ਉਹ ਹੋਰ ਕਿਸਮ ਦੀਆਂ ਗੱਲਾਂ ਕਰਕੇ ਉਹਨੇ ਆਪਦੀ ਨਵੀਂ ਮਾਰਕੀਟ ਲੱਭ ਲਈ। ਇਹਨਾਂ ਕੋਲ ਪੁਰਾਣੀ ਮਾਰਕੀਟ ਆ, ਰੌਲਾ ਵੀਰ ਜੀ ਮਾਰਕੀਟ ਦਾ ਸਾਰਾ ਰੌਲਾ, ਇਹ ਨੀ ਹੈ ਵੀ ਕੋਈ ਢੱਡਰੀਆਂ ਵਾਲਾ ਦਾ ਚੇਲਾ ਤੇ ਕੋਈ ਟਕਸਾਲੀਆਂ ਦਾ ਚੇਲਾ। ਅਸੀਂ ਤਾਂ ਚੇਲੇ ਬਣਨ ਲਈ ਕਹਿੰਦੇ ਹੀ ਨੀ, ਅਸੀਂ ਤਾਂ ਆਪਾਂ ਸਾਡਾ ਤਾਂ ਵਿਸ਼ਵਾਸ ਹੀ ਨੀ ਸੰਤਾਂ ਸਾਧਾਂ ਦੇ ਵਿੱਚ। ਮੈਂ ਤਾਂ, ਤੁਸੀਂ ਮੈਨੂੰ ਮਾਫ਼ ਕਰਿਓ, ਮੈਂ ਬਾਰ ਬਾਰ ਕਹਿ ਰਿਹਾ, ਆਈ ਐਮ ਅ ਨੋਨ ਰਿਲੀਜੀਅਸ ਪਰਸਨ, ਮੇਰਾ ਧਰਮਾਂ ਦੇ ਵਿੱਚ ਕੋਈ ਵਿਸ਼ਵਾਸ ਨੀ, ਕਿਉਂਕਿ ਧਰਮ ਵਾਲੇ ਜਿਹੜਾ ਕੁਝ ਵੇਚਦੇ ਆ ਮੈਨੂੰ ਉਹ ਚੀਜ਼ਾਂ ਹੀ ਭੈੜੀਆਂ ਲੱਗਦੀਆਂ, ਮੇਰਾ ਉਹ ਚੀਜ਼ਾਂ ਦੇ ਉਹ ਚੀਜ਼ਾਂ ਕੰਮ ਦੀਆਂ ਨਹੀਂ ਰਹੀਆਂ। ਤੁਸੀਂ ਬਾਜ਼ਾਰ ਸਮਾਨ ਲੈਣ ਜਾਂਦੇ ਹੋ, ਜਿਹੜੀ ਚੀਜ਼ ਤੁਹਾਡੇ ਕੰਮ ਦੀ ਨਹੀਂ, ਜਿਹੜੀ ਚੀਜ਼ ਤੁਹਾਡੇ ਲੈਵਲ ਦੀ ਨਹੀਂ, ਤੁਸੀਂ ਉਹ ਕਿਉਂ ਖਰੀਦੋਗੇ? ਮੈਂ ਇਹਨਾਂ ਦੇ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਕਿਉਂ ਬੈਠੂਗਾ? ਕਿਉਂਕਿ ਇਹਨਾਂ ਕੋਲੇ ਲੋਕਾਂ ਨੂੰ ਨਵਾਂ ਕੁਝ ਦੱਸਣ ਨੂੰ ਹੈ ਨਹੀਂ। ਪਰ ਇਹਨਾਂ ਦੇ ਆਪਦੇ ਘੇਰੇ 'ਚ ਜਿਹੜਾ ਮਾੜਾ ਮੋਟਾ ਕਿਸੇ ਨੂੰ ਨਵਾਂ ਲੱਗਦਾ, ਨਵੇਂ ਨੌਜਵਾਨ ਆਏ ਨੇ, ਇਹ ਢੱਡਰੀਆਂ ਵਾਲਾ ਜਿਹੜਾ ਉਹ ਨਵੀਂ ਮਾਰਕੀਟ ਨੂੰ ਕੇਟਰ ਕਰਦਾ, ਟਕਸਾਲੀ ਪੁਰਾਣੀ ਮਾਰਕੀਟ ਨੂੰ ਕੇਟਰ ਕਰਦੇ ਨੇ। ਰੌਲਾ ਤਾਂ ਸਿਰਫ ਇੰਨਾ ਹੈ, ਰੌਲਾ ਦਾ ਸੌਦਾ ਵੇਚਣ ਦਾ, ਤੇ ਧਰਮ ਦੇ ਨਾਂ ਤੇ ਸੌਦਾ ਸਭ ਤੋਂ ਵਧੀਆ ਤਰੀਕੇ ਨਾਲ ਵੇਚਿਆ ਜਾਂਦਾ। ਆਪਾਂ ਤਾਂ ਗੱਲ ਕਰ ਰਹੇ ਹਾਂ ਵੀ ਇਸ ਸੱਭਿਅਕ ਸੁਸਾਇਟੀ 'ਚ ਜਦੋਂ ਇਹ ਦੋਨਾਂ ਧਿਰਾਂ ਵਾਲੇ ਲੜਦੇ ਨੇ, ਉਹਦੇ 'ਚ ਜਲੂਸ ਸਿੱਖਾਂ ਦਾ ਵੀ ਨਿਕਲਦਾ ਤੇ ਜਲੂਸ ਉਹਦੇ 'ਚ ਆਮ ਸਾਰੇ ਪੰਜਾਬੀਆਂ ਦਾ ਨਿਕਲਦਾ। ਜਦੋਂ ਆਪਾਂ ਕਹਿੰਦੇ ਨਾ ਪੰਜਾਬੀ ਬੜੇ ਬਹਾਦਰ ਹੁੰਦੇ ਆ, ਪੰਜਾਬੀ ਬੜੇ ਦਲੇਰ ਹੁੰਦੇ ਆ, ਠੀਕ ਆ, ਆਪਾਂ ਉਦਾਹਰਣਾਂ ਦਿੰਦੇ ਹਾਂ, ਪੰਜਾਬੀ ਸੇਵਾ ਕਰਦੇ ਆ, ਆਪਾਂ ਬਿਲਕੁਲ ਉਦਾਹਰਣਾਂ ਦਿੰਦੇ ਹਾਂ, ਆਪਾਂ ਜਿਹੜੇ ਰਵੀ ਸਿੰਘ ਖਾਲਸਾ ਦੀ ਉਦਾਹਰਣ ਦਿੰਦੇ ਹਾਂ, ਖਾਲਸਾ ਏਡ ਵਾਲੇ, ਉਹ ਗੱਲਾਂ ਦੇ ਨਾਲ ਸਾਰਿਆਂ ਦਾ ਮਾਂ ਸਿਰ ਉੱਚਾ ਉੱਚਾ ਹੁੰਦਾ ਮਾਣ ਦੇ ਨਾਲ। ਪਰ ਜਦੋਂ ਇਹ ਲੜਦੇ ਨੇ ਉਹਦੇ ਨਾਲ ਸਾਰਿਆਂ ਦਾ ਨੀਵਾਂ ਹੁੰਦਾ। ਗੱਲ ਤਾਂ ਇਹ ਚੱਲ ਰਹੀ ਹੈ, ਗੱਲ ਇਹ ਨਹੀਂ ਚੱਲਣੀ, ਮੈਂ ਨਹੀਂ ਕਹਿੰਦਾ ਕਿਸੇ ਚੇਲੇ ਬਣੋ, ਮੈਂ ਤਾਂ ਕਹਿੰਦਾ ਜਿਹੜੀ ਵੀ ਗੱਲ ਪੜ੍ਹਦੇ ਹੋ ਸੁਣਦੇ ਹੋ ਉਹਨੂੰ 5 ਵਾਰੀ ਟਣਕਾ ਕੇ ਦੇਖ ਲਓ ਤੇ ਕੀ ਉਹ ਠੀਕ ਆ। ਜੇ ਠੀਕ ਆ ਤੁਹਾਡਾ ਮਨ ਮੰਨਦਾ ਤੇ ਭਾਈ ਉਹਨੂੰ ਠੀਕ ਮੰਨ ਲਓ। ਕਈ ਵਾਰ ਅਸੀਂ ਠੀਕ ਵੀ ਮੰਨ ਲੈਂਦੇ ਹਾਂ ਪਰ ਪ੍ਰੈਕਟਿਸ ਦੇ ਵਿੱਚ ਉਹ ਗੱਲ ਗਲਤ ਸਾਬਤ ਹੋ ਜਾਂਦੀ ਹੈ, ਉਹਨੂੰ ਛੱਡ ਦਿਓ ਫਿਰ, ਐਡੀ ਕੀ ਗੱਲ ਆ। ਬਸ ਦੁਨੀਆ ਬਦਲ ਰਹੀ ਹੈ, ਵਿਗਿਆਨ ਨਵੀਆਂ ਨਵੀਆਂ ਖੋਜਾਂ ਕਰ ਰਿਹਾ, ਪੁਰਾਣੇ ਢੰਗ ਤਰੀਕੇ ਤਾਂ ਪੁਰਾਣੇ ਹੋ ਹੀ ਜਾਂਦੇ ਨੇ। ਪਰ ਮੈਨੂੰ ਤਾਂ ਹਾਸਾ ਇਸ ਗੱਲ ਤੇ ਆਉਂਦਾ ਨੇ ਨਾ, ਉਹ ਤੁਹਾਡੇ ਧਰਮਾਂ 'ਚ ਲੜਦੇ ਨੇ, ਤੁਹਾਡਾ ਧਰਮ ਪੁਰਾਣਾ ਹੋ ਗਿਆ ਤੇ ਆਪਦੇ ਧਰਮ ਦੇ ਵਿੱਚ ਤੁਸੀਂ ਕੀ ਗੁਲ ਖਿਲਾਉਂਦੇ ਹੋ ਉਹ ਵੀ ਦੇਖ ਲਓ, ਝਾਤੀ ਮਾਰ ਲਓ, ਆਪਦੀ ਪੀੜ੍ਹੀ ਹੇਠ ਸੋਟਾ ਮਾਰ ਲਓ, ਇੰਨੀ ਗੱਲ ਹੀ ਹੈ। ਖੈਰ ਜੀ, ਸ਼ੇਵਿੰਦਰ ਸਾਡੇ ਨਾਲ ਨੇ, ਆਪਾਂ ਪਹਿਲੇ ਵਿਸ਼ੇ ਨੂੰ ਇੱਥੇ ਹੀ ਖਤਮ ਕਰਦੇ ਹਾਂ, 5-4 ਮਿੰਟ ਸ਼ੇਵਿੰਦਰ ਦੇ ਨਾਲ ਲਾਵਾਂਗੇ। ਸ਼ੇਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ ਚਰਨਜੀਤ ਜੀ, ਮਿਹਰਬਾਨੀ ਜੀ।
ਦਿੱਲੀ ਚੋਣਾਂ ਦਾ ਮਾਹੌਲ ਗਰਮ ਹੈ ਜੀ, ਤੇ ਕਾਂਗਰਸ ਤਾਂ ਬਹੁਤ ਪਿੱਛੇ ਰਹਿ ਗਈ ਆ, ਬਹੁਤ ਪਿੱਛੇ, ਤੇ ਬਾਕੀ ਜਿਹੜੀਆਂ 2 ਧਿਰਾਂ ਨੇ ਆਪਾਂ ਪਰਸੋਂ ਵੀ ਗੱਲ ਕੀਤੀ ਸੀ ਉਹਨਾਂ ਬਾਰੇ ਥੋੜਾ ਜਿਹਾ ਡਿਟੇਲ 'ਚ ਦੱਸ ਕੇ ਜਾਓ ਜੀ ਅੱਜ।
ਹਾਂ ਚਰਨਜੀਤ, ਬਿਲਕੁਲ, ਜਿਵੇਂ ਮੈਂ ਕੱਲ ਪਰਸੋਂ ਗੱਲ ਕੀਤੀ ਸੀਗੀ ਕਿ ਕਾਂਗਰਸ ਤਾਂ ਪਿੱਛੇ, ਕਾਂਗਰਸ ਸੰਸਦ ਮੁਕਾਬਲੇ ਵਿੱਚ ਹੁਣ ਰਹੀ ਨਹੀਂ ਹੈਗੀ। ਮੇਨ ਮੁਕਾਬਲਾ ਤਾਂ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ। ਆਮ ਆਦਮੀ ਪਾਰਟੀ ਜਿਵੇਂ ਮੁੱਦਾ ਹੈ ਆਪਣੇ ਲੋਕਲ, ਉਹਦੀ ਕੋਸ਼ਿਸ਼ ਹੈਗੀ ਹੈ ਕਿ ਸਾਰਾ ਜਿਹੜਾ ਹੈਗਾ ਮੁੱਦਾ ਉਹ ਇੱਕ ਤਾਂ ਪਾਣੀ, ਬਿਜਲੀ ਜਾਂ ਸਕੂਲਾਂ ਦੇ ਮੁੱਦੇ ਦੇ ਉੱਤੇ ਲੜੇ ਜਾਵੇ, ਤੇ ਬੀਜੇਪੀ ਉਹਨੂੰ ਜਿਹੜਾ ਹੈਗਾ ਪੋਲਰਾਈਜ ਵੱਲ ਲੈ ਕੇ ਜਾ ਰਹੀ ਹੈ। ਉਹਦੇ ਵਿੱਚ ਸ਼ਾਹੀਨ ਬਾਗ ਦਾ ਮੁੱਦਾ ਹੈਗਾ ਉਹਨੂੰ ਮੁੱਖ ਕਰ ਰਹੀ ਹੈ, ਦੇਖ ਵੀ ਸ਼ਾਹੀਨ ਬਾਗ ਦੇ ਵਿੱਚ ਜੋ ਪ੍ਰੋਟੈਸਟ ਕਰ ਰਹੇ ਲੋਕ ਨੇ ਉਹਨਾਂ ਨੂੰ ਉਹ ਦੇਸ਼ ਤੋਂ ਹੀ ਕਹਿ ਰਹੀ ਹੈ। ਅੱਜ ਵੀ ਇੱਕ ਬੀਜੇਪੀ ਦਾ MP ਨੇ ਕਹਿ ਦਿੱਤਾ ਕਿ ਦੇਖੋ ਜੀ, ਜਿਹੜੇ ਸ਼ਾਹੀਨ ਬਾਗ ਵਾਲੇ ਨੇ ਉਹ ਮੁਗਲੀਆ ਰਾਜ ਲੈ ਕੇ ਆਉਣਾ ਚਾਹੁੰਦੇ ਹੈਗੇ ਨੇ। ਹੁਣ ਸਾਨੂੰ ਨੀ ਪਤਾ ਵੀ ਜਿਹੜਾ ਮੁਗਲੀਆ ਰਾਜ ਆ, ਜਦੋਂ ਅਸੀਂ ਇੰਨੀ ਤਰੱਕੀ ਕਰ ਲਈ ਹੈ, ਜਿਹੜਾ ਮੁਗਲ ਆ ਉਹ ਹੁਣ ਘੋੜੇ ਤੇ ਚੜ੍ਹ ਕੇ ਕਿਵੇਂ ਆਉਣਗੇ? ਉੱਥੇ ਮੈਟਰੋ ਵੀ ਆ ਚੁੱਕੀ ਆ, ਉੱਥੇ ਤਾਂ ਟ੍ਰੇਨਾਂ ਆ ਚੁੱਕੀਆਂ ਹੈਗੀਆਂ ਨੇ, ਤੇ ਹੁਣ ਘੋੜੇ ਵਾਲੇ ਕਿੱਦਾਂ ਹੋਣਗੇ ਸਾਨੂੰ ਨੀ ਪਤਾ ਹੈਗਾ। ਵੇਖਿਆ ਤੇ ਬੀਜੇਪੀ ਦਾ ਦਿਮਾਗ ਹੀ ਜਾਣਦਾ ਹੈਗਾ। ਸੋ ਲਗਾਤਾਰ ਮਤਲਬ ਜਿਹੜੇ ਇੱਕ ਜਿਹਨੂੰ ਕਹਿੰਦੇ ਕਿ ਜ਼ਹਿਰ ਆ ਨਾ, ਜਿਹੜੀ ਜ਼ਹਿਰ ਦੀ ਸਿਆਸਤ, ਜ਼ਹਿਰ ਘੋਲਣ ਵਾਲੀ ਸਿਆਸਤ, ਉਹ ਬੀਜੇਪੀ ਦੁਆਰਾ ਲਗਾਤਾਰ ਕੀਤੀ ਜਾ ਰਹੀ ਹੈ। ਉੱਥੇ ਖਾਸ ਤੌਰ ਤੇ ਕੱਲ ਜਿਵੇਂ ਮੰਦਰ ਦੇ ਬਣਾਉਣ ਲਈ ਟਰੱਸਟ ਬਣਾ ਦਿੱਤੀ ਇਹਨਾਂ ਨੇ, ਜਿਹੜਾ ਕਿ ਰਾਮ ਮੰਦਰ ਦਾ ਫੈਸਲਾ ਤਾਂ ਪਹਿਲਾਂ ਹੀ ਹੋ ਗਿਆ ਸੀਗਾ, ਉਹਦੀ ਜਿਹੜੀ ਹੁਣ ਟਰੱਸਟ ਬਣਾਉਣ ਦਾ ਫੈਸਲਾ ਵੀ ਐਨ ਉਸੇ ਟਾਈਮ ਤੇ ਹੋਇਆ ਜੋ ਦਿੱਲੀ ਦੀਆਂ ਚੋਣਾਂ ਹੋ ਰਹੀਆਂ ਨੇ। ਲਗਾਤਾਰ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਜਿਹੜਾ ਹੈਗਾ ਇਹ ਅੰਦੋਲਨ ਹੋ ਰਹੇ ਨੇ ਉਹ ਜਿਹੜਾ ਹੈਗੀ ਆ ਸਾਜਿਸ਼ ਦੀ ਗੱਲ ਆ। ਅੰਦੋਲਨਕਾਰੀਆਂ ਨੂੰ ਪਾਕਿਸਤਾਨ ਦੀ ਬੋਲੀ ਬੋਲਣ ਵਾਲੇ ਕਹਿ ਰਿਹਾ ਵਾ, ਵਿਰੋਧੀਆਂ ਨੂੰ ਵੀ ਪਾਕਿਸਤਾਨ ਦੀ ਬੋਲੀ ਬੋਲਣ ਵਾਲੇ ਕਹਿ ਰਿਹਾ। ਕਈ ਵਾਰ ਤਾਂ ਇਹ ਲੱਗਦਾ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਜਾਂ ਬੀਜੇਪੀ ਦੀ ਪੂਰੀ ਜਿਹੜੀ ਹੈਗੀ ਹੈ ਕੋੜਮਾ, ਉਹਨੂੰ ਹੁਣ ਪਾਕਿਸਤਾਨ ਨਾਲ ਦਾ ਕੋਈ ਜਿੱਦਾਂ ਜਿਹੜਾ ਹੈਗਾ ਵਾ ਕੋਈ ਬਿਮਾਰੀ ਲੱਗ ਚੁੱਕੀ ਹੈਗੀ ਹੈ ਕਿ ਹਰ ਵਾਰ ਪਾਕਿਸਤਾਨ ਨੂੰ ਇੰਨਾ ਯਾਦ ਕਰਦੇ ਨੇ ਜੇ ਹੋਰ ਕੋਈ ਮਤਲਬ ਇਹਨਾਂ ਨੂੰ ਯਾਦ ਨਹੀਂ ਆਉਂਦਾ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਕੁਲਮ ਜਿਹੜੀ ਇਸੇ ਲੜਾਈ ਜਿਹੜੀ ਹੈਗੀ ਆ, ਕੇਜਰੀਵਾਲ ਤਾਂ ਇਹਨੂੰ ਇੱਦਾਂ ਪੇਸ਼ ਕਰ ਰਿਹਾ ਕਿ ਇਹ ਲੜਾਈ ਵਿਕਾਸ ਬਨਾਮ ਫਿਰਕੂ ਵੰਡ ਪਾਉਣ ਵਾਲਿਆਂ ਦੇ ਵਿਚਕਾਰ ਹੈਗੀ ਹੈ। ਉਹ ਦੇਖਣਾ ਹੀ ਹੋਏਗਾ ਕਿ ਇੱਕ ਪਾਸੇ ਤਾਂ ਵੀ ਲੋਕ ਜਿਹੜੇ ਹੈਗੇ ਆ, ਜਿਹਦਾ ਜਿੱਦਾਂ ਦਾ ਪੂਰਾ ਦਿੱਲੀ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ, ਪੋਲਰਾਈਜ਼ ਕੀਤਾ ਜਾ ਰਿਹਾ, ਲੋਕ ਇਸ
ਕਿੰਨੇ ਕੁ ਮਤਲਬ ਸ਼ਿਕਾਰ ਹੋ ਜਾਂਦੇ ਨੇ ਕਿ ਉਹ ਉਹਦੇ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਣਗੇ ਕਿ ਹੋ ਕੇ ਬੀਜੇਪੀ ਨੂੰ ਵੋਟ ਪਾ ਦਿੰਦੇ ਨੇ, ਜਾਂ ਫਿਰ ਉਹਨਾਂ ਦੇ ਜਿਹੜੇ ਲੋਕਲ ਮੁੱਦੇ ਨੇ, ਕਿਉਂਕਿ ਦਿੱਲੀ ਦੀਆਂ ਚੋਣਾਂ 'ਚ ਆਮ ਤੌਰ 'ਤੇ ਨਾ ਲੋਕਲ ਮੁੱਦੇ ਜ਼ਿਆਦਾ ਹਾਵੀ ਰਹਿੰਦੇ ਹੁੰਦੇ ਸੀਗੇ ਪਹਿਲਾਂ, ਕੀ ਹੁਣ ਇਹ ਜਿਹੜੇ ਲੋਕਲ ਮੁੱਦਿਆਂ ਤੋਂ ਧਿਆਨ ਹਟਾ ਕੇ ਜਿਹੜੇ ਮੁੱਦੇ ਬਣਾਏ ਜਾ ਰਹੇ ਹੈਗੇ ਨੇ, ਜਿਹੜੇ ਕਿ ਮੁੱਦੇ ਹੈ ਹੀ ਨਹੀਂ, ਉਹਨਾਂ ਨੂੰ ਮੁੱਦੇ ਬਣਾਏ ਜਾ ਰਿਹਾ, ਕੀ ਲੋਕ ਉਹਨਾਂ ਉਸ ਭਰਮ ਦੇ ਵਿੱਚ ਆ ਜਾਣਗੇ ਕਿ ਨਹੀਂ? ਇਹ ਇੱਕ ਵੱਡਾ ਇਮਤਿਹਾਨ ਆ ਇਹ, ਮਤਲਬ 8 ਤਰੀਕ ਨੂੰ ਜਦੋਂ ਇਲੈਕਸ਼ਨ ਹੋਣੀ ਆ ਉਦੋਂ ਮਤਲਬ ਦੇਖਣਾ ਹੋਏਗਾ ਕਿ ਲੋਕਾਂ ਨੇ ਕਿਸ ਹੱਕ 'ਚ ਵੋਟ ਪਾਉਂਦੇ ਨੇ ਤੇ 11 ਨੂੰ ਫਿਰ ਇਹਦੇ ਨਤੀਜੇ ਆ ਜਾਣਗੇ। ਜੀ
ਬਿਲਕੁਲ ਜੀ, ਦੋਸਤੋ ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਜੀ ਸਪੌਂਸਰ ਕਰ ਰਹੇ ਨੇ, 647-278-5003 ਪ੍ਰਦੀਪ ਗੋਇਲ ਜੀ ਦਾ ਨੰਬਰ ਆ। ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਆ ਜਿਹੜੀ ਉਹ ਪ੍ਰਦੀਪ ਗੋਇਲ ਜੀ ਕਰਦੇ ਨੇ। ਜਦੋਂ ਅਸੀਂ ਸਸਤੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਪ੍ਰੀਮੀਅਮ ਮਹੀਨੇ ਦਾ ਸਭ ਤੋਂ ਘੱਟ ਇਹਦਾ ਮਤਲਬ, ਇਹਦਾ ਮਤਲਬ ਇਹ ਨਹੀਂ ਵੀ ਕਵਰੇਜ ਵੀ ਘੱਟ ਜਾਂਦੀ, ਕਵਰੇਜ ਓਨੀ ਰਹਿੰਦੀ ਆ, ਤੁਹਾਨੂੰ ਮਤਲਬ ਪੈਸੇ ਆ ਜਿਹੜੇ ਉਹ ਘੱਟ ਦੇਣੇ ਪੈਂਦੇ ਨੇ। ਸ਼ਿਵਿੰਦਰ ਵੀ ਸਾਡੇ ਨਾਲ ਨੇ, ਢਿੱਲੋਂ ਸਾਹਿਬ ਵੀ ਤੁਹਾਨੂੰ ਪਤਾ ਵੀਰਵਾਰ ਨੂੰ ਸਾਡੇ ਨਾਲ ਆਉਂਦੇ ਹੁੰਦੇ ਨੇ, ਪਰ ਇੱਕ ਦੋ ਕਾਲਰ ਵੀ ਸ਼ਾਇਦ ਸਾਡੇ ਨਾਲ ਨੇ। ਪਹਿਲਾਂ ਇੱਕ ਕਾਲਰ ਦੀ ਗੱਲ ਆ ਜਿਹੜੀ ਆਪਾਂ ਸੁਣਦੇ ਹਾਂ ਜੀ, ਤੇ ਫਿਰ ਆਪਾਂ ਪ੍ਰੋਗਰਾਮ ਨੂੰ ਫਿਰ ਅੱਗੇ ਤੋਰਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ, ਤੁਸੀਂ ਆਉਂਦਾ ਹੋ ਜੀ।
ਹੈਲੋ
ਹੈਲੋ, ਹਾਂਜੀ ਹਾਂਜੀ,
ਹੈਲੋ ਸਰ,
ਹਾਂਜੀ ਤੁਸੀਂ ਆਉਂਦਾ ਹੋ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਵੀਰੇ, ਆਵਾਜ਼ ਆ ਰਹੀ ਹੈ ਜੀ?
ਸਤਿ ਸ਼੍ਰੀ ਅਕਾਲ, ਹਾਂਜੀ ਬਿਲਕੁਲ ਆ ਰਹੀ ਹੈ ਜੀ।
ਹਾਂਜੀ ਵੀਰ ਜੀ, ਮੈਨੂੰ ਇੱਕ ਲੜਾਈ ਦਾ ਮਤਲਬ ਦੱਸ ਦੋ ਵੀ ਲੜਾਈ ਕਹਿੰਦੇ ਕਿਨੂੰ ਆ? ਇੱਕ ਬੰਦਾ ਤੇ ਚੁੱਪ ਕਰਕੇ ਬੈਠਾ ਵਾ, ਦੂਜੇ ਬੰਦੇ ਉਹਦਾ ਮਤਲਬ ਵੱਢ ਵਢਾਈਆ ਕਰਨ ਨੂੰ ਫਿਰਦੇ ਆ, ਬੋਰੀ 'ਚ ਕੁੱਟ ਕੇ ਮਤਲਬ ਬੋਰੀ 'ਚ ਪਾ ਕੇ ਉਹਨੂੰ ਮਾਰਨ ਨੂੰ ਫਿਰਦੇ ਆ, ਤੇ ਉਹਨੂੰ ਇਹ ਇਹ ਲੜਾਈ ਕਹੀ ਜਾਂਦੀ ਆ ਕਿ ਇਹ ਮਤਲਬ ਇਹ ਕਿਹਦੇ 'ਚ ਆਉਂਦਾ ਵਾ ਜੀ? ਇਹ ਮੈਨੂੰ ਸਮਝਾ ਦਿਓ, ਜਿਹੜੇ ਲੋਕਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਆ ਰਿਹਾ। ਤੇ ਆਪਾਂ ਘਰੇ ਬਹਿ ਕੇ ਤੇ ਬੜਾ ਮਤਲਬ ਛੇਤੀ ਕਹਿ ਦਿੰਦੇ ਜੀ ਪਲਾਂਟਡ ਆ ਪਲਾਂਟਡ ਆ, ਇਹਦਾ ਸਬੂਤ ਦੇ ਦੇਣਾ ਜਿਹੜੇ ਵੀਰ ਜੀ ਕਾਲ ਕਰਕੇ ਗਏ ਆ ਜਾਂ ਹੋਰ ਕੋਈ ਵੀ ਬੰਦਾ ਵੀ ਇਹ ਪਲਾਂਟਡ ਆ ਤੇ ਕਿੱਦਾਂ ਪਲਾਂਟਡ ਆ, ਤੇ ਜਿਹੜੇ ਇਹ ਕਹਿ ਰਹੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ 'ਚੋਂ ਨਹੀਂ ਗੱਲ ਕਰਦਾ, ਉਹਨਾਂ ਨੇ ਕਦੀ ਵੀ ਇਹਨੂੰ ਸੁਣਿਆ ਵਾ? ਜਿਹੜੇ ਕਹਿ ਰਹੇ ਆ ਵੀ ਗੁਰੂ ਗ੍ਰੰਥ ਸਾਹਿਬ 'ਚ ਗੱਲ ਨਹੀਂ ਕਰਦਾ, ਇਹਨਾਂ ਨੂੰ ਉਹ ਦੱਸੋ ਵੀ ਜਿਹੜੇ ਤੁਹਾਡੇ ਮਹਾਂਪੁਰਖ ਮਹਾਂ ਗਿਆਨੀ ਅਜੇ ਤੱਕ ਜਿਹੜੀਆਂ ਗੱਪ ਕਹਾਣੀਆਂ ਸੁਣਾਉਂਦੇ ਰਹੇ ਆ ਉਹ ਕਿੱਥੋਂ ਸੁਣਾਉਂਦੇ ਰਹੇ ਆ? ਉਹ ਗੁਰੂ ਗ੍ਰੰਥ ਸਾਹਿਬ 'ਚੋਂ ਸੁਣਾਉਂਦੇ ਰਹੇ ਆ? ਇਹਨਾਂ ਵਿਚਾਰ ਦੇ ਦਿੰਦੇ ਨੇ ਜੀ ਮੈਂ ਜੀ। ਥੈਂਕ ਯੂ ਵੈਰੀ ਮਚ ਵੀਰੇ,
ਧੰਨਵਾਦ ਜੀ। ਤੁਹਾਡੀ ਗੱਲ ਆ ਜਿਹੜੀ ਬੜੀ ਜ਼ਬਰਦਸਤ ਆ ਜੀ। ਪਹਿਲੇ ਵੀਰ ਜੀ ਚਲੋ ਉਹਨਾਂ ਨੂੰ ਅਧਿਕਾਰ ਆਪਣੀ ਗੱਲ ਰੱਖਣ ਦਾ ਤੁਸੀਂ ਵੀ ਰੱਖਤੀ, ਪਰ ਪਹਿਲੇ ਵੀਰ ਜੀ ਜਦੋਂ ਗੱਲ ਕਰਕੇ ਗਏ ਸੀ ਨਾ, ਜਦੋਂ ਉਹਨਾਂ ਨੇ ਕਿਹਾ ਵੀ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਛ ਗੱਲ ਦੱਸਦੇ ਨੀ ਤੇ ਸਿੱਖਾਂ ਨੂੰ ਗੁੱਸਾ ਆਊਗਾ ਹੀ, ਮੈਨੂੰ ਸ਼ਬਦ ਉਹਨਾਂ ਦੇ ਚੰਗੀ ਤਰ੍ਹਾਂ ਯਾਦ ਆ। ਹੁਣ ਗੱਲ ਇਹ ਆ ਬਈ, ਜੇ ਵਿਚਾਰ ਚਰਚਾ ਕਰਦਿਆਂ ਕਰਦਿਆਂ ਕਿਸੇ ਨੂੰ ਗੁੱਸਾ ਆ ਗਿਆ ਤੇ ਗੁਰੂ ਸਾਹਿਬ ਦੀ ਫਿਲੋਸਫੀ ਫਰੋੜ ਲਓ, ਤੁਸੀਂ ਜ਼ਿਆਦਾ ਫਰੋੜੀ ਹੋਈ ਆ, ਬਈ ਫਿਰ ਉਹ ਸਿੱਖ ਕਾਹਦਾ ਹੋ ਗਿਆ? ਜੇ ਉਹਨੂੰ ਇੰਨੀ ਗੱਲ ਤੇ ਹੀ ਗੁੱਸਾ ਆ ਗਿਆ ਤੇ ਕੀ ਗੁਰੂ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦਾ ਜੀਵਨ ਫਲਸਫਾ ਫਰੋੜ ਕੇ ਦੇਖੋ, ਕਦੇ ਉਹਨਾਂ ਨੂੰ ਗੁੱਸਾ ਆਇਆ? ਤੱਤੀ ਤਵੀ ਤੇ ਬਿਠਾਈ ਰੱਖਿਆ ਫਿਰ ਵੀ ਗੁੱਸਾ ਆਇਆ ਉਹਨਾਂ ਨੂੰ? ਗੁਰੂ ਤੇਗ ਬਹਾਦਰ ਦੇ ਸਾਹਮਣੇ ਮਤੀ ਦਾ ਸਤੀ ਦਾਸ ਦਾ ਸੀਸ ਲਾਤਾ, ਭਾਈ ਦਿਆਲਾ ਨੂੰ ਮਤਲਬ ਉਹਨਾਂ ਨੂੰ ਸ਼ਹੀਦ ਕਰਤਾ, ਤੇ ਉਹਨਾਂ ਨੂੰ ਕਦੇ ਗੁੱਸਾ ਆਇਆ? ਉਹਨਾਂ ਨੇ ਫਿਰ ਜੇ ਗੁੱਸਾ ਮਤਲਬ ਉਹਨਾਂ ਨੇ ਰਿਜੈਂਟਮੈਂਟ ਸ਼ੋ ਕੀਤੀ ਤੇ ਕਿਹੜੇ ਤਰੀਕੇ ਨਾਲ ਕੀਤੀ? ਉਹ ਤਾਂ ਬੜੇ ਆਰਾਮ ਨਾਲ ਕਹਿ ਕੇ ਰੇਡੀਓ ਤੇ ਕਹਿੰਦੇ ਸੀ ਸਿੱਖਾਂ ਨੂੰ ਗੁੱਸਾ। ਤੁਹਾਡੀ ਗੱਲ ਬੜੀ ਵਾਜਬ ਆ ਬਈ, ਜੇ ਉਹ ਪੜ੍ਹ ਕੇ ਸੁਣਾਉਂਦੇ ਨੇ ਜਾਂ ਮਤਲਬ ਦੱਸਦੇ ਨੇ ਤੇ ਇਹਦਾ ਮਤਲਬ ਇਹ ਥੋੜਾ ਉਹਨਾਂ ਨੂੰ ਕਟਾਪਾ ਕਰਨਾ ਜਾਂ ਹੋਰ ਕੁਛ ਕਰਨਾ? ਅਗੇਨ ਮੈਂ ਬੜਾ ਸਾਫ਼ ਤੇ ਸਪਸ਼ਟ ਦੁਬਾਰਾ ਕਲੀਅਰ ਕਰਨਾ ਚਾਹੁੰਦਾ ਬਈ, ਸਾਡਾ ਢੱਡਰੀਆਂ ਵਾਲੇ ਨਾਲ, ਸਾਲੀਆਂ ਨਾਲ, ਸਾਡਾ ਮੈਂ ਮੇਰਾ ਕਹੂੰਗਾ, ਸਾਡਾ ਇਹ ਕੋਈ ਵਾਹ ਵਾਸਤਾ ਨਹੀਂ। ਅਸੀਂ ਤਾਂ ਵਿਗਿਆਨ ਦੀ ਵਿਚਾਰਧਾਰਾ ਨੂੰ ਮੰਨਦੇ ਹਾਂ, ਅਸੀਂ ਕਿਸੇ ਦੀ ਕਹੀ ਹੋਈ ਗੱਲ ਨੂੰ ਅਸੀਂ ਮਤਲਬ ਕਿਉਂ ਇਹ ਇਸ ਕਰਕੇ ਸੱਚ ਨਹੀਂ ਮੰਨਦੇ ਵੀ ਕਿਸੇ ਨੇ ਕਹੀ ਆ, ਉਹ ਜਿੱਡਾ ਮਰਜ਼ੀ ਵੱਡਾ ਮਹਾਂਪੁਰਸ਼ ਹੋਵੇ, ਅਸੀਂ ਤਾਂ ਪਰਖ ਤੇ ਪੜਤਾਲ ਕਰਕੇ ਵੇਖਦੇ ਹਾਂ। ਜੇ ਪਰਖ ਪੜਤਾਲ ਦੇ ਵਿੱਚ ਪੂਰਾ ਉਤਰਦਾ ਅਸੀਂ ਤਾਂ ਗੱਲ ਨੂੰ ਤਾਂ ਮੰਨਦੇ ਹਾਂ, ਨਹੀਂ ਅਸੀਂ ਨਹੀਂ ਮੰਨਦੇ ਗੇ। ਦੂਜਾ ਪੜ੍ਹਾਈ ਲਿਖਾਈ ਕਰੋ, ਆਪਣੇ ਦਿਮਾਗ ਦੀਆਂ ਖਿੜਕੀਆਂ ਖੋਲੋ, ਪਤਾ ਲੱਗ ਜੂਗਾ। ਆਹ ਤਾਂ ਸ਼ਰੇਆਮ ਹੀ ਦੇਖੋ, ਕੋਈ ਬੰਦਾ ਬੋਲ ਰਿਹਾ ਉਹਨੂੰ ਕੁੱਟਣਾ, ਉਹਨੂੰ ਬੋਲਣ ਦੀ ਇਜਾਜ਼ਤ ਨਾ ਦੇਣੀ, ਉਹਨੂੰ ਸਰਕਾਰੀਆ ਕਹਿ ਦੇਣਾ, ਜਾਂ ਤਾਂ ਤੱਥ ਪੇਸ਼ ਕਰ ਦਿਓ। ਇਸ ਗੱਲ ਤੇ ਥੋੜਾ ਤੁਸੀਂ ਕਹਿ ਸਕਦੇ ਕਿਸੇ ਨੂੰ ਸਰਕਾਰੀਆ ਕਿਉਂਕਿ ਉਹ ਤੁਹਾਡੇ ਖਿਲਾਫ਼ ਬੋਲ ਰਿਹਾ। ਖੈਰ ਜੀ, ਇੱਕ ਹੋਰ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ ਤੇ ਫਿਰ ਆਪਾਂ ਗੱਲ ਨੂੰ ਸਮੇਟਣਾ ਪੈਣਾ ਆਪਾਂ ਨੂੰ ਛੇਤੀ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ, ਤੁਸੀਂ ਆਉਂਦਾ ਰਹੋ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਪ੍ਰੀਤ ਬੋਲਦਾ ਸੀਗਾ ਜੀ, ਮੈਂ ਸੌ ਰਿਹਾ ਸੀ ਟਾਪਕ। ਜਿਵੇਂ ਬਾਈ ਜੀ ਕਹਿ ਕੇ ਗਏ ਆ ਨਾ ਵੀ ਆਪਣੇ ਗੁਰਬਾਣੀ ਦੇ ਵਿੱਚੋਂ ਨੀ ਬੋਲਦਾ, ਮੈਨੂੰ ਯਾਰ ਸਮਝ ਨੀ ਆਉਂਦੀ। ਪਤਾ ਨੀ ਪੈਰ ਪੈਰ ਤੇ ਹਰੇਕ ਪਿੰਡ ਦੇ ਵਿੱਚ ਨਾ ਸਾਡੇ ਸਿੱਖੀ ਦੇ ਵਿੱਚ ਹੁਣ ਬਾਬੇ ਸੰਤ ਬਣੇ ਬੈਠੇ ਆ। ਮੈਨੂੰ ਇਹ ਦੱਸ ਦਿਓ, ਜਦੋਂ ਇੰਨਾ ਗਿਆਨ ਵੰਡਦੇ ਆ ਤੇ ਸਾਡੀ ਸਿੱਖੀ ਨਿਘਾਰ ਚ ਕਿਉਂ ਗਈ ਹੈ? ਸਾਡੀ ਸਿੱਖੀ ਡੇ ਬਾਈ ਡੇ ਡਿਗਾਰ ਜਾ ਰਹੀ ਹੈ। ਮੇਨ ਇਹ ਹੈਗਾ ਵੀ ਕਿਸੇ ਉੱਤੇ ਇਲਜ਼ਾਮ ਲਾ ਦੇਣਾ, ਜੇ ਚਰਨਜੀਤ ਬਰਾੜ ਹੈ ਜਾਂ ਕੋਈ ਪ੍ਰੀਤ ਹੈ ਜਾਂ ਕੋਈ ABC, ਉਹਦੇ ਉੱਤੇ ਇਲਜ਼ਾਮ ਲਾਉਣਾ ਬਹੁਤ ਸੌਖਾ, ਉਹਨੂੰ ਪ੍ਰੂਵ ਕਰਨਾ ਬਹੁਤ ਔਖਾ। ਇੱਕ ਪਾਸੇ ਤਾਂ ਯਾਰ ਮੈਂ ਢੱਡਰੀਆਂ ਵਾਲਾ ਇੱਥੇ ਆਇਆ ਸੀਗਾ, ਜਾਂ ਬਾਬਾ ਲੋਕੀ ਕਹਿੰਦੇ ਜਾਂ ਕੁਛ ਕਹਿੰਦੇ ਆ, ਮੈਂ ਗਿਆ ਨੀ ਗਾਈ ਸੁਣ, ਮੈਂ ਆਪ ਕਹਿੰਦਾ ਠੀਕ ਹੈ। ਪਰ ਯਾਰ ਇਹ ਕਿੱਥੋਂ ਜਸਟਿਸ ਹੈ, ਤੁਸੀਂ ਉਹਦਾ ਬੰਦਾ ਹੀ ਮਾਰਤਾ, ਹੁਣ ਤੁਸੀਂ ਧਮਕੀਆਂ ਵੀ ਸ਼ਰੇਆਮ ਦੇਈ ਜਾਂਦੇ ਵੀ ਅਸੀਂ ਬੋਰੀ ਪਾ ਕੇ ਮਿਰਚਾਂ ਚਾਏ ਕਰ ਦਿਆਂਗੇ, ਤੁਸੀਂ ਗਾਲਾਂ ਵੀ ਕੱਢੀ ਜਾਂਦੇ, ਤੁਸੀਂ ਵੀਡੀਓ ਵੀ ਬਣਾਈ ਜਾਂਦੇ, ਤੁਸੀਂ ਉਹਦਾ ਰਾਹ ਰੋਕਣ ਗਏ ਹੈ, ਉਹ ਤੁਹਾਡਾ ਰਾਹ ਰੋਕਦਾ ਨਹੀਂ, ਤੁਸੀਂ ਉਹਦੇ ਪੈਰਲ ਆਪਦੀ ਲੋਕਾਂ ਦੇ ਵਿੱਚ ਆਪਦੀ ਗੱਲ ਰੱਖੋ। ਜੇ ਤੁਹਾਡੀ ਗੱਲ ਚੰਗੀ ਹੋਊ ਤਾਂ ਲੋਕੀ ਤੁਹਾਡੀ ਸੁਣ ਲੈਣਗੇ, ਜੇ ਉਹਦੀ ਚੰਗੀ ਹੋਊ ਤਾਂ ਉਹਦੀ ਸੁਣ ਲੈਣਗੇ। ਤੁਸੀਂ ਯਾਰ ਬਰਛੇ ਤਾਣ ਕੇ ਜਾਂ ਇਕੱਠੇ ਹੋ ਕੇ ਤੇ ਜਾਂ ਕੁਛ ਹੋਰ ਕਰਕੇ ਯਾਰ ਕਿੱਥੋਂ ਤੁਸੀਂ ਲੋਕਾਂ ਨੂੰ ਆਪਦੇ ਮਗਰ ਲਾ ਲਓਗੇ। ਬਾਕੀ ਐਡੇ ਡੇ ਬਾਈ ਡੇ ਹੁਣ ਜੇ ਗੂਗਲ ਦਾ ਜ਼ਮਾਨਾ ਹੈ ਬਰਾੜ ਸਾਹਿਬ, ਆਪਾਂ ਡਿਸਕਸ ਕਰਦੇ ਹੁਣ, ਜੇ ਤੁਹਾਡਾ ਚੈਨਲ ਹੈ ਇਹਦੇ ਉੱਤੇ ਡਿਸਕਸ ਕਰ ਰਹੇ, ਇਹਦੇ ਉੱਤੇ ਹਰੇਕ ਬੰਦਾ ਸਿੱਖ ਰਿਹਾ ਕੀ ਹੋ ਰਿਹਾ ਕੀ ਨਹੀਂ, ਤੇ ਜਿਹੜਾ ਸ਼ਰੇਆਮ ਕਿਸੇ ਨੂੰ ਧਮਕੀ ਦੇ ਕੇ ਆਪਦੇ ਮਗਰ ਲਾਉਣਾ, ਮੇਰੇ ਖਿਆਲ ਚ ਇਹ ਕੰਮ ਕੋਈ ਬਾਹਲਾ ਵਧੀਆ ਨੀ ਗਾ। ਬਾਕੀ ਜਿਹੜੀ ਗੁਰਬਾਣੀ ਹੈ, ਜੇ ਫਰਜ਼ ਕਰੋ ਉਹ ਦੂਸਰੀ ਧਿਰ ਕਹਿੰਦੀ ਹੈ ਵੀ ਢੱਡਰੀਆਂ ਦਾ ਗੁਰਬਾਣੀ ਚ ਕੋਈ ਗੱਲ ਹੀ ਨੀ ਕਰਦਾ, ਯਾਰ ਜਿਹੜੀ ਦੂਜੇ ਪੰਥਕ ਜਥੇਬੰਦੀਆਂ ਜਾਂ ਜਿਹੜੇ ਹੋਰ ਸਾਧ ਬੂਬ ਨੇ ਕਿੰਨੇ ਬੈਠੇ ਹੈ ਰੋਜ਼ਾਨਾ ਫੇਸਬੁੱਕ ਤੇ, ਕਿੱਥੇ ਦੀਵਾਨ ਹੋ ਰਿਹਾ ਕਿੱਥੇ ਕੀ ਹੋ ਰਿਹਾ, ਉਹ ਯਾਰ ਉਹਨਾਂ ਦਾ ਆਪਦਾ ਜੀਵਨ ਦੇਖ ਲਓ। ਤੇ ਬਾਕੀ ਜੇ ਉਹਨਾਂ ਨੇ ਤੁਹਾਨੂੰ ਇੰਨਾ ਗਿਆਨ ਵੰਡਤਾ ਤੇ ਆਹ ਰੌਲੇ ਕਾਹਦੇ ਆ, ਰੌਲੇ ਕਾਹਦੇ, ਤੁਸੀਂ ਧੀ ਭੈਣ ਕਰੀ ਜਾਂਦੇ ਆ, ਤੁਸੀਂ ਕਿਸੇ ਨੂੰ ਕੁੱਤਾ ਕਹੀ ਜਾਂਦੇ ਆ, ਕਿਸੇ ਨੂੰ ਮੂਤ ਪੀਣਾ ਕਹੀ ਜਾਂਦੇ ਆ, ਯਾਰ ਕਿੱਧਰ ਨੂੰ ਸਸਤੀ ਜਾਂਦੀ ਹੈ। ਮੈਨੂੰ ਤਾਂ ਕੁਛ ਵਧੀਆ ਲੱਗਦਾ ਯਾਰ ਬਰਾੜ ਸਾਹਿਬ, ਵੀ ਬਸ ਇਹੀ ਕਹਿਣਾ ਚਾਹੁੰਦਾ, ਕੁਛ ਹੈ ਨੀ ਸ਼ਬਦ ਕਹਿਣ ਨੂੰ, ਬਸ
ਮਿਹਰਬਾਨੀ ਜੀ, ਧੰਨਵਾਦ। ਦੇਖੋ ਜੇ ਬੰਦੇ ਦੀ ਜ਼ਿੰਦਗੀ ਬਦਲਦੀ ਆ, ਜੇ ਉਹ ਗੱਲ ਸਿੱਖਦਾ ਉਹਦੀ ਜ਼ਿੰਦਗੀ ਬਦਲਦੀ ਆ, ਸੋਹਣੀ ਬਦਲਦੀ ਬਣਦੀ ਆ, ਉਹ ਗਿਆਨ ਆ। ਜਿਹੜੀ ਚੀਜ਼ ਜਿਹਨੂੰ ਅਸੀਂ ਗਿਆਨ ਕਹਿੰਦੇ ਹਾਂ ਪਰ ਸਾਡੀ ਜ਼ਿੰਦਗੀ ਵੀ ਨਹੀਂ ਬਦਲਦੀ, ਸਾਡਾ ਜੀਵਨ ਸਟਾਈਲ ਆ ਉਹ ਮਾੜਾ ਬਣਾ ਦਿੰਦੀ ਆ, ਸਾਡੀ ਸ਼ਬਦਾਵਲੀ ਮਾੜਾ ਬਣਾ ਦਿੰਦੀ, ਉਹ ਪੰਗੇ ਪਾ ਦਿੰਦੀ ਆ ਚੀਜ਼ ਸੁਣੀ ਹੋਈ, ਉਹ ਗਿਆਨ ਨਹੀਂ, ਉਹ ਗਿਆਨ ਦਾ ਭੁਲੇਖਾ ਹੁੰਦਾ। ਮੈਨੂੰ ਲੱਗਦਾ ਇਹ ਧਿਰ ਜਿਹੜੀ ਇਹ ਕੁੱਟ ਮਾਰਨ ਦੀਆਂ ਗੱਲਾਂ ਕਰਦੀ ਆ ਤੇ ਦੂਜਿਆਂ ਨੂੰ ਬੋਲਣ ਨਹੀਂ ਦਿੰਦੀ, ਮਾੜੀ ਸ਼ਬਦਾਵਲੀ ਬਣਦੀ ਆ, ਇਹ ਕਹਿੰਦੇ ਆ ਸਾਡੇ ਕੋਲ ਗਿਆਨ ਆ, ਇਹਨਾਂ ਕੋਲ ਗਿਆਨ ਹੈ ਨੀਗਾ। ਖੈਰ ਜੀ, ਸਾਨੂੰ ਗੱਲ ਨੂੰ ਇੱਥੇ ਸਮੇਟਣਾ ਪੈਣਾ ਕਿਉਂਕਿ ਢਿੱਲੋਂ ਸਾਹਿਬ ਸਾਡੇ ਨਾਲ ਨੇ, ਸ਼ੇਵਿੰਦਰ ਵੀ ਨਾਲ ਨੇ, ਕੋਈ ਸਪੋਂਸਰ ਦੇ ਸੁਨੇਹੇ ਵੀ ਅਸੀਂ ਅੱਜ ਦੇਣੇ ਨੇ। ਢਿੱਲੋਂ ਸਾਹਿਬ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ।
ਧੰਨਵਾਦ ਗਾਰਡ ਸਾਹਿਬ, ਸਾਰਿਆਂ ਨਾਲ ਰੂਬਰੂ ਕਰਨ ਦਾ, ਬੜੇ ਅੱਛੇ ਵਿਚਾਰ ਤੁਸੀਂ ਸਾਂਝੇ ਕਰ ਰਹੇ ਸੀ, ਸਾਡੇ ਵੱਡੇ ਭਾਈ ਸਾਹਿਬ ਪ੍ਰੀਤ ਹੋਣਾ ਨੇ ਵੀ ਬੜੇ ਅੱਛੇ ਤਰੀਕੇ ਨਾਲ ਦੱਸਿਆ ਵੀ ਓਪਨ ਡਿਬੇਟ ਹੋਣਾ ਚਾਹੀਦਾ, ਦੋਵੇਂ ਪਾਰਟੀਆਂ ਬਹਿ ਕੇ ਆਪਣਾ ਕਨਵਿੰਸ ਕਰ ਲੈਣ ਲੋਕਾਂ ਦੇ ਸਾਹਮਣੇ ਵੀ, ਲੋਕਾਂ ਨੂੰ ਵੀ ਅਸੀਂ ਠੀਕ ਹਾਂ ਕਿ ਦੂਜੀ ਪਾਰਟੀ ਠੀਕ ਹੈ। ਬੜਾ ਅੱਛਾ ਲੱਗਾ ਬਰਾੜ ਸਾਹਿਬ, ਮੋਰਗੇਜ ਵੱਲ ਆਈਏ ਥੋੜਾ ਜਿਹਾ, ਮੋਰਗੇਜ ਦੇ ਵਿੱਚ ਅੱਜ ਪ੍ਰਾਈਵੇਟ ਦੀ ਗੱਲ ਕਰਦੇ ਹਾਂ। ਪ੍ਰਾਈਵੇਟ ਬਹੁਤ ਪਾਪੂਲਰ ਹੋਇਆ ਹੋਇਆ ਸਾਰਾ ਸਬਜੈਕਟ ਹੀ ਐਕਚੁਲੀ, ਪ੍ਰਾਈਵੇਟ ਮੋਰਗੇਜ ਜਾਂ ਇਹਦੇ ਰਿਲੇਟਡ ਜਿਹੜੀਆਂ ਵੀ ਗੱਲਾਂ ਹੁੰਦੀਆਂ ਨੇ, ਉਹ ਕਿਉਂ ਹੋਇਆ ਕਿਉਂਕਿ ਜਿਹੜੀਆਂ ਰੈਜ਼ੀਡੈਂਸ਼ੀਅਲ ਮੋਰਗੇਜਸ ਬਹੁਤ ਸਟ੍ਰਿਕਟ ਚੱਲ ਰਹੀਆਂ ਨੇ ਤੇ ਪ੍ਰਾਈਵੇਟ ਸਾਨੂੰ ਬਹੁਤ ਕਾਲਸ ਆਉਂਦੀਆਂ ਨੇ, ਖਾਸ ਕਰਕੇ ਉੱਥੋਂ ਆਉਂਦੀਆਂ ਨੇ ਜਦੋਂ ਬੈਂਕ ਤੋਂ ਲੈ ਰਹੇ ਸੀ ਮੋਰਗੇਜ, ਲਾਸਟ ਮਿੰਟ ਤੇ ਕਲੋਜ਼ਿੰਗ ਤੋਂ 2 ਦਿਨ ਪਹਿਲਾਂ ਡਿਕਲਾਈਨ ਹੋ ਗਈ, 3 ਦਿਨ ਪਹਿਲਾਂ ਡਿਕਲਾਈਨ ਹੋ ਗਈ, ਜਾਂ ਉਸੇ ਦਿਨ ਖੜੇ ਪੈਰੀ ਕਹਿਤਾ ਜੀ ਨਹੀਂ ਹੋ ਸਕਦੀ ਕੈਂਸਲ ਹੋ ਗਈ। ਸੋ ਉਹਨਾਂ ਲਈ ਕਲਾਇੰਟਸ ਲਈ, ਰੈਜ਼ੀਡੈਂਸ਼ੀਅਲ ਲਈ ਦੱਸਣਾ ਚਾਹਾਂਗੇ ਵੀ ਜਿਹੜੇ ਤਾਂ ਸਾਡੇ ਮਤਲਬ ਜਦੋਂ ਗੱਲ ਕਰਦੇ ਹਾਂ ਕਿ ਬਾਇਰਸ ਹੈਗੇ ਆ, ਚਾਹੇ ਉਹ ਇਨਵੈਸਟਰ ਬਾਇਰ ਹੈ ਚਾਹੇ ਫਸਟ ਟਾਈਮ ਹੋਮ ਬਾਇਰ ਹੈ, ਬਹੁਤ ਅੱਛੀ ਤਰ੍ਹਾਂ ਡਿਊ ਡਿਲੀਜੈਂਸ ਕਰ ਲੈਣੀ ਚਾਹੀਦੀ ਹੈ। ਜੇ ਤੁਹਾਨੂੰ ਪਹਿਲਾਂ ਸੌਖੀ 4 ਸਾਲ ਪਹਿਲਾਂ 5 ਸਾਲ ਪਹਿਲਾਂ ਮਿਲ ਗਈ ਸੀ, ਇਹਨਾਂ ਸੋਚਿਓ ਵੀ ਅੱਜ ਵੀ ਉਵੇਂ ਮਿਲ ਜਾਏਗੀ। ਇਹ ਉਹ ਕਲਾਇੰਟਸ ਨੇ ਜਿਹੜੇ ਬੜਾ ਕੌਨਫੀਡੈਂਟਲੀ ਬੈਠੇ ਹੁੰਦੇ ਵੀ ਪਹਿਲਾਂ ਵੀ ਹੋ ਗਈ ਸੀ, ਅੱਜ ਫੇਰ ਹੋ ਜਾਏਗੀ। ਸੋ ਉਹਨਾਂ ਨੂੰ ਕਹਾਂਗੇ ਜੇ ਤਾਂ ਆਉਣ ਵਾਲੇ ਟਾਈਮ 'ਚ 3 ਮਹੀਨੇ 6 ਮਹੀਨੇ ਬਾਅਦ ਕਲੋਜ਼ਿੰਗਸ ਨੇ, ਇੱਕ ਵਾਰ ਸਾਨੂੰ ਜ਼ਰੂਰ ਸੰਪਰਕ ਕਰੋ। ਜੇ ਕ੍ਰੈਡਿਟ ਚੰਗੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਬੈਂਕਾਂ ਤੋਂ ਲੈ ਕੇ ਦਈਏ, ਮੋਰਗੇਜ ਚੰਗੇ ਰੇਟ ਲੈ ਕੇ ਦਈਏ। ਜੇ ਪ੍ਰੋਬਲਮ ਹੁੰਦੀ ਹੈ ਕਿ ਯਾਰ ਬੀ ਲੈਂਡਰ ਤੋਂ ਕ੍ਰੈਡਿਟ ਵਗੈਰਾ ਦੀ ਇਸ਼ੂ, ਉੱਧਰ ਲੈ ਜਾਈਦੀ ਹੈ ਡੀਲ। ਪਰ ਜਿਹੜੇ ਲਾਸਟ ਮਿੰਟ ਤੇ ਪ੍ਰਾਈਵੇਟ ਆਉਂਦੀਆਂ ਨੇ ਉਹ ਸਾਨੂੰ ਵੀ ਬੜਾ ਐਕਸਟਰਾ ਐਫਰਟ ਕਰਨੇ ਪੈਂਦੇ ਆ, ਕਈ ਯਾਰ ਬੜੇ ਅੱਛੇ ਰੇਟਸ ਨਹੀਂ ਮਿਲਦੇ ਉਹਨਾਂ ਨੂੰ। ਪਰ ਅਸੀਂ ਦੱਸਣਾ ਚਾਹਾਂਗੇ ਲੈਂਡਰਸ ਨਾਲ ਬਲਕ ਮੋਰਗੇਜਸ ਬਾਏ ਕਰਕੇ ਰੱਖੀਆਂ ਨੇ ਇਨਵੈਸਟਰਸ ਨਾਲ, ਸੋ ਕੰਪੈਰੇਟਿਵਲੀ ਮਾਰਕੀਟ ਦੇ ਵਿੱਚ ਪ੍ਰਾਈਵੇਟ ਜਿਹੜੇ ਮੋਰਗੇਜ ਰੇਟ ਸਾਡੇ ਤੋਂ ਥੱਲੇ ਲੋਅਰ ਕੋਈ ਦੇ ਨਹੀਂ ਰਿਹਾ, ਬਹੁਤ ਅੱਛੇ ਰੇਟ ਹੈ। ਜੇ ਕਿਸੇ ਨੂੰ 5-7 ਲੱਖ ਚਾਹੀਦਾ ਰਾਈਟ ਅਵੇ ਇੱਕ ਦਿਨ ਬਾਅਦ, ਕੱਲ ਨੂੰ ਕਲੋਜ਼ਿੰਗ ਹੈ ਪਰਸੋਂ, ਕਿਸੇ ਨੂੰ $1 million ਚਾਹੀਦਾ, ਅਸੀਂ ਸੇਮ ਡੇ ਨੈਕਸਟ ਡੇ ਪ੍ਰੋਵਾਈਡ ਕਰ ਸਕਦੇ ਹਾਂ। ਸੋ ਬਰਾੜ ਸਾਹਿਬ, ਇਹ ਰੈਜ਼ੀਡੈਂਸ਼ੀਅਲ ਦੀ ਗੱਲ ਹੋ ਗਈ, ਥੋੜਾ ਜਿਹਾ ਕਮਰਸ਼ੀਅਲ ਦੀਆਂ ਵੀ ਸਾਡੇ ਕੋਲ, ਚਾਹੇ ਉਹ ਬੈਂਕ ਡੀਲ ਹੈ ਪ੍ਰਾਈਵੇਟ, ਅਸੀਂ ਸਾਰੀਆਂ ਕਰਦੇ ਹਾਂ। ਕਿਸੇ ਵੀ ਲਿਸਨਰ ਨੂੰ ਲੋੜ ਹੈ ਮੋਰਗੇਜ ਸੰਬੰਧੀ ਕੋਈ ਵੀ ਸਵਾਲ ਹੈ, ਜਦੋਂ ਮਰਜ਼ੀ ਕਾਲ ਕਰ ਸਕਦੇ ਆ, 905-499-2700 ਸੌਖਾ ਜਿਹਾ ਨੰਬਰ ਹੈ, ਰਣਜੀਤ ਢਿੱਲੋਂ ਸੈਂਟਰ ਮੋਰਗੇਜ ਸਮਾਰਟ 905-499-2700 ਧੰਨਵਾਦ ਬ੍ਰਦਰ
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਦੋਸਤੋ ਮੈਂ ਤੁਹਾਨੂੰ ਇੱਕ ਹੋਰ ਸੁਨੇਹਾ ਦੇ ਦਾਂ ਮੈਂ ਹੁਣੇ ਹੁਣੇ ਲਿਸਟ ਕੀਤਾ ਜੀ ਘਰ ਇੱਕ ਟੋਟਨਹੈਮ ਦੇ ਵਿੱਚ ਤੇ ਇਹਦੀ ਆਫਰ ਪ੍ਰੈਜੈਂਟੇਸ਼ਨ ਆ ਜਿਹੜੀ ਉਹ ਹਫ਼ਤੇ ਕੁ ਬਾਅਦ ਹੋਣੀ ਆ ਇਹ 2960 square feet ਦਾ ਘਰ ਹੈਗਾ ਜੀ ਇੰਨਾ ਸੋਹਣਾ ਘਰ ਆ ਤੇ ਦੇਖ ਕੇ ਤੁਹਾਡਾ ਮਨ ਆ ਖੁਸ਼ ਹੋਜੂ ਜੀ ਹਾਰਡਵੁੱਡ ਆ ਮੇਨ ਲੈਵਲ ਦੇ ਉੱਤੇ 3 full washrooms ਨੇ ਉੱਪਰ ਇਹਦੇ ਵੈਸੇ 4 washrooms ਨੇ 4 bedrooms 4 washrooms ਫੈਮਿਲੀ ਲਿਵਿੰਗ ਡਾਇਨਿੰਗ ਅਲੱਗ ਅਲੱਗ ਨੇ ਬਹੁਤ ਸੋਹਣੀ ਲੋਕੇਸ਼ਨ ਤੇ ਤੁਹਾਨੂੰ ਪਤਾ ਇਹ ਟੋਟਨਹੈਮ ਹਾਈਵੇ 9 ਤੇ ਪੈਂਦਾ ਹਾਈਵੇ 9 ਤੇ ਹਾਈਵੇ 400 ਦੇ ਨਾਲ ਆ ਵੌਨ ਤੋਂ ਇਹ 1/2 ਘੰਟੇ ਦੀ ਡਰਾਈਵ ਆ ਟੋਰਾਂਟੋ ਤੋਂ 45 minutes ਦੀ ਡਰਾਈਵ ਕਰ ਲਓ ਕਹਿ ਲਓ ਤੁਸੀਂ ਤੇ ਆਪਣੇ ਬ੍ਰੈਂਪਟਨ ਤੋਂ 35 minutes ਦੀ ਡਰਾਈਵ ਹੈਗੀ ਆ ਆਪਣੀ ਕਮਿਊਨਿਟੀ ਦੇ ਕਾਫੀ ਲੋਕ ਉੱਥੇ ਰਹਿੰਦੇ ਨੇ ਜੇ ਤੁਸੀਂ ਇੱਥੇ ਘਰ ਲੈਣਾ ਟੋਟਨਹੈਮ ਦੇ ਵਿੱਚ ਤਾਂ ਫਿਰ ਇਹ ਘਰ ਬਹੁਤ ਸੋਹਣਾ ਹੈਗਾ ਮੇਰੇ ਨਾਲ ਤਾਲਮੇਲ ਕਰ ਲਿਓ 647-384-36 ਮੇਰਾ ਨੰਬਰ ਹੈਗਾ ਜੀ ਆਪਣੀ ਕੋਈ ਪ੍ਰੋਪਰਟੀ ਵੇਚਣੀ ਖਰੀਦਣੀ ਤੇ ਮੇਰੇ ਨਾਲ ਤਾਲਮੇਲ ਕਰ ਲਿਓ ਪ੍ਰੋਪਰਟੀ ਜੇ ਆਪਣੀ ਤੁਸੀਂ ਰੈਨੋਵੇਟ ਕਰਾਉਣੀ ਹੈ ਰੈਨੋਵੇਸ਼ਨ ਵਾਲੇ ਨੂੰ ਕਾਲ ਕਰਿਓ 647-780-2210 ਹਾਰਡਵੁੱਡ ਲਾਉਣੀ ਹੈ ਲੈਮੀਨੇਟ ਫਲੋਰ ਲਾਉਣੀ ਹੈ ਵਿੰਡੋਜ਼ ਬਣਾਉਣੀ ਹੈ ਲੀਗਲ ਬੇਸਮੈਂਟ ਬਣਾਉਣੀ ਹੈ ਪ੍ਰੋਪਰ ਰੈਨੋਵੇਸ਼ਨ ਦਾ ਨੰਬਰ
647-780-2210 ਫ੍ਰਿਜ ਸਟੋਵ ਵਾਸ਼ਰ ਡਰਾਇਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਕਿਉਂਕਿ ਪ੍ਰੋਗਰਾਮ ਸਾਡਾ ਕਾਫੀ ਬਿਜ਼ੀ ਸੀਗਾ ਕੁਝ ਸਪੌਂਸਰ ਦੀਆਂ ਐਡ ਸਾਥੋਂ ਰਹਿ ਗਈਆਂ ਮਾਫੀ ਚਾਹੁੰਦੇ ਹਾਂ ਜੀ ਸਪੌਂਸਰ ਦੇ ਅਸੀਂ ਹਮੇਸ਼ਾ ਹੀ ਧੰਨਵਾਦੀ ਹੁੰਦੇ ਹਾਂ ਉਹਨਾਂ ਦੇ ਸਹਿਯੋਗ ਸਦਕਾ ਸਾਡੇ ਇਹ ਪ੍ਰੋਗਰਾਮ ਜਿਹੜੇ ਚੱਲਦੇ ਨੇ ਹੁਣ ਅਸੀਂ ਜਦੋਂ ਆਵਾਂਗੇ ਅਗਲੇ ਹਫ਼ਤੇ ਤੇ ਜਾਂ ਕੱਲ੍ਹ ਨੂੰ ਰਾਣਾ ਜੀ ਹੋਣਗੇ ਅਸੀਂ 2 ਐਡਸ ਉਹਨਾਂ ਦੀਆਂ ਜ਼ਰੂਰ ਚਲਾਵਾਂਗੇ ਜੀ ਦੋਸਤੋ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਸ ਪ੍ਰੋਗਰਾਮ ਕਰਨ ਦਾ ਇੱਕੋ ਹੀ ਮਕਸਦ ਸੀ ਅੱਜ ਸਾਡਾ ਵੀ ਜਿਹੜੀ ਧਿਰ ਧੱਕਾ ਕਰ ਰਹੀ ਆ ਉਹਨੂੰ ਪਛਾਣੋ ਤੁਸੀਂ ਕਿਸੇ ਧਿਰ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਇਹ ਇਮਟੀਰੀਅਲ ਆ ਪਰ ਜਿਹੜੀ ਧਿਰ ਧੱਕਾ ਕਰਦੀ ਆ ਨਾ ਉਹ ਧਿਰ ਦੇ ਖਿਲਾਫ ਜ਼ਰੂਰ ਡਟ ਕੇ ਖੜੋ ਨਹੀਂ ਤਾਂ ਆਉਣ ਵਾਲੇ ਸਮੇਂ ਨੇ ਮਾਫ਼ ਨਹੀਂ ਕਰਨਾ ਦੂਸਰੀ ਗੱਲ ਜਿਹੜੀ ਧਿਰ ਧੱਕਾ ਕਰਦੀ ਆ ਜੇ ਉਹ ਇਹ ਸਮਝ ਦੇਵੇ ਅਸੀਂ ਧੱਕਾ ਕਰਕੇ ਕਿਸੇ ਨੂੰ ਦਬਾ ਲਾਂਗੇ ਉਹ ਇੱਕ ਸਾਇੰਸ ਦਾ ਛੋਟਾ ਜਿਹਾ ਅਸੂਲ ਆ ਬੜਾ ਮਾਮੂਲੀ ਜਦੋਂ ਸਾਇੰਸ ਪੜ੍ਹਨ ਲੱਗਦੇ ਹਾਂ ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ ਥੋੜਾ ਜਿਹਾ ਸਪਰਿੰਗ ਨੂੰ ਦੱਬ ਕੇ ਦੇਖੋ ਤੇ ਹੱਥ ਚੱਕਿਓ ਤੇ ਸਪਰਿੰਗ ਕਿੰਨਾ ਉੱਚੀ ਬੁੜਕਦਾ ਖੈਰ ਜੀ ਗੱਲਾਂ ਆਪਣੀਆਂ ਬਹੁਤ ਹੋ ਗਈਆਂ ਤੇ ਫਿਰ ਕਿਸ ਦਿਨ ਇਸ ਮਸਲੇ ਤੇ ਗੱਲਬਾਤ ਕਰਾਂਗੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
5-5-4-4-3-3-2-1-1 We have ignition. Strap in.
You're about to listen to the hottest sounds. It's the hottest mixtape in the world.
Sazawa's broadcasting service. 24/7.
This station is now the ultimate power in the universe.
WTOR 770 AM Toronto. I love radio, music, and more.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे आपको ये सब मिलेगा बगैर कॉम्प्रोमाइज के अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ बैंक डिपॉजिट्स कैश पिकअप या मोबाइल रिचार्ज अब पाकिस्तान पैसे भेजें उंगली के इशारे से Zoom a PayPal service तेज आसान और महफूज मनी ट्रांसफर
किचन और बाथरूम की रेनोवेशन तो फिर कस्टम डिजाइन। एक नाम जीके ग्रेनाइट एंड मार्बल, कस्टम किचन कैबिनेट्स, बार्स, वैनिटीज या फिर कस्टम काउंटर टॉप्स, हो वुडवर्क या फिर हो ग्रेनाइट और मार्बल के काउंटर टॉप्स, एक नहीं दो नहीं तीन नहीं बल्कि चार, यानी बेशुमार वैरायटी, बेहतरीन कस्टमर सर्विस, क्वालिटी वर्क और दाम बहुत ही मुनासिब। 7171 टोरब्राम रोड, मिसिसागा, आपके अपने कीरत। 6475343789 6475343789। GK ग्रेनाइट एंड मार्बल।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ